ਬਚਨ ਸਤਿਗੁਰੂ ਗੁਰੂ ਕਲਗੀ ਧਰ ਜੀ ਨੇ ਉਚਾਰਨ ਕੀਤੇ ਨੇ ਜੋ ਪਿਛਲੇ 3 ਦਿਨਾਂ ਦੀ ਕਥਾ ਵਿੱਚ ਆਪਾਂ ਭਲੀ ਪ੍ਰਕਾਰ ਨਾਲ ਵਿਸਥਾਰ ਸਹਿਤ ਵਿਚਾਰ ਕੀਤੀ ਹੈ ਮੁਕਤੀ ਨਾਮੇ ਦੀ। ਹੁਣ ਅਰਦਾਸ ਇਹ ਕਰਨੀ ਹੈ ਗੁਰੂ ਚਰਨਾਂ ਵਿੱਚ ਕਿ ਮਹਾਰਾਜ ਜੀ ਜੋ ਹੁਣ ਤੱਕ ਅਸੀਂ ਵਿਚਾਰਿਆ ਹੈ ਜੋ ਸੁਣਿਆ ਹੈ ਉਹ ਅਸੀਂ ਆਪਣੇ ਜੀਵਨ ਵਿੱਚ ਧਾਰਨ ਵੀ ਕਰੀਏ, ਉਸ ਨੂੰ ਅੰਗੀਕਾਰ ਵੀ ਕਰੀਏ, ਤਾਂ ਜੋ ਕੇਵਲ ਅਸੀਂ ਕਥਨੀ ਦੇ ਧਾਰਨੀ ਨਾ ਹੋਈਏ, ਕਥਨੀ ਦੇ ਨਾਲ ਸਾਡੀ ਕਰਨੀ ਵੀ ਹੋਵੇ, ਕਥਨੀ ਤੇ ਕਰਨੀ ਦੋਨਾਂ ਦੇ ਧਾਰਨੀ ਬਣੀਏ। ਆਓ ਸਰਬੱਤ ਸੰਗਤ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਨਾਲ ਸੁਰਤੀਆਂ ਜੋੜੋ। ਮਹਾਰਾਜ ਦਸਮੇਸ਼ ਪਿਤਾ ਦਾ ਪਵਿੱਤਰ ਇਤਿਹਾਸ ਹੈ, ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਸਮੂਹ ਮਾਈ ਭਾਈ ਆਖਣਾ ਕਰੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ, ਦੋਹਰਾ ਇੱਕ ਦਿਨ ਉੱਠੇ ਪ੍ਰਭਾਤ ਗੁਰ, ਥਿਰੇ ਸਭਾ ਮੈਂ ਆਏ।
ਇੱਕ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅੰਮ੍ਰਿਤ ਵੇਲੇ, ਕਿਉਂਕਿ ਸਾਹਿਬ ਦਾ ਰੋਜ ਦਾ ਨਿਤਨੇਮ ਹੈ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠਣਾ ਜਾਗਣਾ, ਇਹ ਸਤਿਗੁਰਾਂ ਦਾ ਨਿਤਨੇਮ ਰਿਹਾ, ਚਾਹੇ 10ਵੇਂ ਪਾਤਸ਼ਾਹ ਨੇ, ਚਾਹੇ 9ਵੇਂ ਨੇ, ਚਾਹੇ 8ਵੇਂ ਨੇ, ਵੱਡੇ ਪਾਤਸ਼ਾਹ ਨੇ, ਵੱਡੇ ਸਤਿਗੁਰੂ ਨੇ, 10 ਪਾਤਸ਼ਾਹੀਆਂ ਦਾ ਨਿਤਨੇਮ ਰਿਹਾ ਪਹਿਰ ਰਾਤ ਰਹਿੰਦਿਆਂ ਜਾਂ ਸਵਾ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠਣ ਦਾ। ਗੁਰੂ ਸਾਹਿਬ ਜੀ ਨੂੰ ਹਾਲਾਂਕਿ ਪਹਿਰ ਰਾਤ ਰਹਿੰਦਿਆਂ ਉੱਠਣ ਦੀ ਜਾਗਣ ਦੀ ਲੋੜ ਨਹੀਂ, ਸਤਿਗੁਰੂ ਤਾਂ ਸਦਾ ਹੀ ਜਾਗਦਾ, ਸਤਿਗੁਰ ਜਾਗਤਾ ਹੈ ਦਿਓ, ਸਤਿਗੁਰੂ ਜੀ ਤਾਂ ਸਦਾ ਹੀ ਜਾਗਦੇ ਨੇ, ਪਰ ਇਹ ਨੇਮ ਸਤਿਗੁਰੂ ਜੀ ਇਸ ਕਰਕੇ ਪਾਲਦੇ ਨੇ ਕਿ ਸਤਿਗੁਰਾਂ ਦੇ ਨੇਮ ਨੂੰ ਵੇਖ ਕੇ ਗੁਰਸਿੱਖਾਂ ਨੇ ਉਸ ਨੇਮ ਦੀ ਪਾਲਣਾ ਕਰਨੀ। ਗੁਰਸਿੱਖਾਂ ਵਾਸਤੇ ਕਰੋ ਰੀਤੀ ਮਰਿਆਦਾ ਸਤਿਗੁਰੂ ਜੀ ਟੋਰ ਰਹੇ ਨੇ, ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਪੂਰਨੇ ਪਾ ਰਹੇ ਨੇ ਗੁਰਸਿੱਖਾਂ ਲਈ ਕਿ ਇਹਨਾਂ ਪੂਰਨਿਆਂ ਤੇ ਤੁਸੀਂ ਚੱਲਣਾ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤ ਵੇਲੇ ਉੱਠੇ ਹਨ, ਸੋਚ ਇਸ਼ਨਾਨ ਕਰਕੇ ਆਪਣੇ ਨਿਤਨੇਮ ਤੋਂ ਬਾਅਦ ਜਦੋਂ ਦਿਨ ਚੜ੍ਹਿਆ, ਦਿਨ ਚੜ੍ਹੇ ਤੱਕ ਸਤਿਗੁਰੂ ਜੀ ਸਮਾਧੀ ਚ ਰਹਿੰਦੇ ਨੇ ਗੁਰੂ ਕਲਗੀਧਰ। ਜਦੋਂ ਦਿਨ ਚੜ੍ਹਦਾ ਫਿਰ ਸਤਿਗੁਰੂ ਜੀ ਆਪਣੀ ਸਭਾ ਵਿੱਚ ਆਪਣੇ ਦੀਵਾਨ ਵਿੱਚ ਆਉਂਦੇ ਹਨ, ਅੱਜ ਵੀ ਸਤਿਗੁਰੂ ਜੀ ਆਪਣੀ ਸਭਾ ਵਿੱਚ ਆਪਣੇ ਦੀਵਾਨ ਵਿੱਚ ਆਏ ਹਨ।
ਕੇਤਕ ਸਿੱਖ ਸੇਵਕ ਨਿਕਟ ਬੈਠੇ ਸੁਰ ਸੁਰ ਰਾਏ।
ਸਤਿਗੁਰੂ ਜੀ ਦੇ ਚਰਨਾਂ ਵਿੱਚ ਕੁਝ ਗੁਰਸਿੱਖ ਬੈਠੇ ਨੇ ਔਰ ਉਹਨਾਂ ਸਿੱਖਾਂ ਦੀ ਬਹੁਤ ਜ਼ਿਆਦਾ ਤਾਦਾਦ ਆਲੇ ਦੁਆਲੇ ਸਿੱਖ ਬੈਠੇ ਨੇ ਔਰ ਕਲਗੀਧਰ ਜੀ ਉਹਨਾਂ ਸਿੱਖਾਂ ਵਿੱਚ ਬੈਠੇ ਇਸ ਤਰ੍ਹਾਂ ਸੋਭਨੀਕ ਹੋ ਰਹੇ ਨੇ ਮਾਨੋ ਜਿਵੇਂ ਦੇਵਤਿਆਂ ਵਿੱਚ ਇੰਦਰ ਰਾਜਾ ਬੈਠਦਾ ਸੋਭਦਾ ਹੈ। ਸਤਿਗੁਰੂ ਜੀ ਇੰਦਰਾਣ ਇੰਦਰ ਬਣ ਕੇ ਕੋਟਾਨ ਕੋਟ ਇੰਦਰਾਂ ਦੇ ਸਰੂਪ ਗੁਰੂ ਸਾਹਿਬ ਦੇ ਚਰਨਾਂ ਚ ਵਿਦਮਾਨ ਬਿਰਾਜਮਾਨ ਨੇ, ਤੋ ਇੰਦਰਾਣ ਇੰਦਰ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ੋਭ ਰਹੇ ਹਨ।
ਚੋਪਈ ਇੱਕ ਸਿੱਖ ਨਗਰ ਸਵਾਸ ਵੱਢ ਚੜਿਓ।
ਖਾਲਸਾ ਜੀ ਇੱਕ ਸਿੱਖ ਕਿਸੇ ਨਗਰ ਦਾ ਰਹਿਣ ਵਾਲਾ, ਉਹਨੂੰ ਸਾਹ ਬੜਾ ਚੜਿਆ ਹੋਇਆ, ਦੌੜ ਕੇ ਆਇਆ, ਤੇ ਦੌੜ ਕੇ ਆਉਣ ਦੀ ਪ੍ਰਕਿਰਿਆ ਨਾਲ ਸੁਭਾਵਿਕ ਹੈ ਸਾਹ ਚੜਦਾ, ਦੌੜ ਕੇ ਆਇਆ ਹੋਇਆ ਹਫਿਆ ਹੋਇਆ ਸਾਹ ਉਹਨੂੰ ਬੜਾ ਚੜਿਆ ਹੋਇਆ ਕਿ ਜਿਵੇਂ ਬੜਾ ਘਬਰਾਇਆ ਹੋਇਆ, ਤੇ ਦੌੜ ਕੇ ਭੱਜ ਕੇ ਨੱਠ ਕੇ ਜਿਵੇਂ ਆਇਆ ਪਤਾ ਲੱਗ ਰਿਹਾ ਪਸੀਨੋ ਪਸੀਨਾ ਹੋਇਆ ਹੋਇਆ ਕਲਗੀਧਰ ਜੀ ਦੇ ਚਰਨਾਂ ਵਿੱਚ ਮਹਾਰਾਜ ਜੀ ਦੇ ਦਰਬਾਰ ਵਿੱਚ ਆਇਆ ਹੋਇਆ ਸਾਹ ਉਹਨੂੰ ਚੜਿਆ ਹੋਇਆ ਹੈ।
ਪਾਗ ਤੇ ਆਏ ਬਿਸਮ ਡਰ ਬੜਿਓ।
ਭੱਜਦਾ ਆਇਆ ਦੌੜ ਕੇ ਆਇਆ ਮਹਾਰਾਜ ਜੀ ਦੇ ਦਰਬਾਰ ਵਿੱਚ, ਪਿੱਛੋਂ ਆਪਣੇ ਘਰ ਤੋਂ ਹੀ ਦੌੜਦਾ ਆਇਆ, ਦੌੜ ਕੇ ਭੱਜ ਕੇ ਆਇਆ ਤੇ ਬੜਾ ਡਰਿਆ ਹੋਇਆ। ਬੜਾ ਸਹਿਮਿਆ ਹੋਇਆ, ਉਹਦਾ ਮਨ ਵੀ ਬਹੁਤ ਜ਼ਿਆਦਾ ਡਰਿਆ ਹੋਇਆ ਹੈ।
ਪਹੁੰਚੇ ਉਹ ਪ੍ਰਭ ਕੇ ਢਿੱਗ ਤੇ ਸਕਾਲਾ,
ਬੜੀ ਛੇਤੀ ਨਾਲ ਕਾਹਲੀ ਨਾਲ ਗੁਰੂ ਕਲਗੀਧਰ ਜੀ ਦੇ ਦਰਬਾਰ ਵਿੱਚ ਪਹੁੰਚਿਆ। ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਚੱਲ ਕੇ ਆਇਆ ਹੈ।
ਬੰਧਨ ਕੀ ਨਸੋਲ ਵਿਸਾਲਾ,
ਆ ਕੇ ਇਹਨੇ ਸਤਿਗੁਰਾਂ ਦੇ ਚਰਣਾਂ ਤੇ ਵੰਦਨਾ ਕੀਤੀ, ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਹੌਲ ਉੱਠ ਰਹੇ ਨੇ ਇਹਦੇ ਅੰਦਰ, ਬੜਾ ਡਰਿਆ ਹੋਇਆ ਸਹਿਮਿਆ ਹੋਇਆ। ਇੱਕ ਦੌੜ ਕੇ ਆਇਆ, ਡਰ ਦੇ ਵਿੱਚ ਹੀ ਬੰਦਾ ਦੌੜਦਾ ਹੈ, ਜਾਂ ਕੋਈ ਪੁਕਾਰ ਕਰਨੀ ਆ ਡਰ ਦੇ ਨਾਲ ਫਿਰ ਦੌੜ ਕੇ ਆਉਂਦਾ, ਉਸੇ ਤਰ੍ਹਾਂ ਇਹ ਡਰ ਕੇ ਬੜਾ ਹੌਲਿਆ ਹੋਇਆ, ਇਹਦਾ ਮਨ ਵਿੱਚ ਹੌਲ ਉੱਠ ਰਹੇ ਨੇ, ਬੜਾ ਡਰਿਆ ਹੋਇਆ ਸਹਿਮਿਆ ਹੋਇਆ ਚਿਹਰੇ ਤੋਂ ਨਜ਼ਰ ਆ ਰਿਹਾ। ਤੋ ਸਤਿਗੁਰੂ ਜੀ ਨੂੰ ਆ ਕੇ ਇਹਨੇ ਵੰਦਨਾ ਕੀਤੀ ਆ, ਮੱਥਾ ਟੇਕਿਆ ਹੈ।
ਫੇਰ ਹਾਲ ਤਿਸ ਕੋ ਇਸ ਟਾਰਾ,
ਇਹ ਸਿੱਖ ਦਾ ਇਸ ਤਰ੍ਹਾਂ ਦਾ ਹਾਲ ਗੁਰੂ ਕਲਗੀਧਰ ਜੀ ਨੇ ਵੇਖਿਆ ਕਿ ਸਿੱਖ ਬੜਾ ਡਰਿਆ ਹੋਇਆ ਸਹਿਮਿਆ ਹੋਇਆ ਤੇ ਦੌੜ ਕੇ ਆਇਆ, ਜਿਵੇਂ ਬਹੁਤ ਜ਼ਿਆਦਾ ਡਰਿਆ ਹੋਏ ਕਿਸੇ ਚੀਜ਼ ਤੋਂ ਡਰਿਆ ਹੋਵੇ ਜਾਂ ਕਿਸੇ ਦੁਸ਼ਮਣ ਤੋਂ ਡਰਿਆ ਹੋਵੇ, ਏਦਾਂ ਇਹ ਡਰ ਕੇ ਸਾਡੇ ਕੋਲ ਆਇਆ। ਗੁਰੂ ਸਾਹਿਬ ਜੀ ਨੇ ਸਿੱਖ ਦੀ ਇਸ ਤਰ੍ਹਾਂ ਦੀ ਹਾਲਤ ਵੇਖੀ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਉਚਾਰਾ,
ਸਤਿਗੁਰੂ ਜੀ ਆਪਣੇ ਸਿੱਖਾਂ ਨਾਲ ਬੜਾ ਸਨੇਹ ਕਰਦੇ ਨੇ, ਮਹਾਰਾਜ ਜੀ ਆਪਣੇ ਸਿੱਖਾਂ ਨੂੰ ਪਰੇਸ਼ਾਨ ਨਹੀਂ ਵੇਖ ਸਕਦੇ, ਆਪਣੇ ਸਿੱਖਾਂ ਨੂੰ ਚਿੰਤਤ ਨਹੀਂ ਵੇਖ ਸਕਦੇ, ਆਪਣੇ ਸਿੱਖਾਂ ਨੂੰ ਫਿਕਰਮੰਦ ਨਹੀਂ ਵੇਖ ਸਕਦੇ। ਮਹਾਰਾਜ ਜੀ ਤਾਂ ਆਪਣੇ ਸਿੱਖਾਂ ਵਾਸਤੇ ਅਰਦਾਸ ਕਰਦੇ ਨੇ, ਸੁਖੀ ਬਸੈ ਮੋਰੋ ਪਰਿਵਾਰਾ, ਇਹ ਸਿੱਖ ਮੇਰਾ ਪਰਿਵਾਰ ਹੈ, ਹੇ ਅਕਾਲ ਪੁਰਖ ਮੇਰਾ ਇਹ ਪਰਿਵਾਰ ਸੁਖ ਨਾਲ ਵਸੇ। ਇਹ ਅਰਦਾਸਾਂ ਸਤਿਗੁਰੂ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਕਰਦੇ ਨੇ, ਆਪਣੇ ਸਮੂਹ ਸਿੱਖ ਰੂਪੀ ਪਰਿਵਾਰ ਦੀ ਕਲਿਆਣ ਅਕਾਲ ਪੁਰਖ ਦੇ ਚਰਨਾਂ ਚੋਂ ਮੰਗਦੇ ਨੇ। ਤੋ ਜਦੋਂ ਮਹਾਰਾਜ ਜੀ ਨੇ ਸਿੱਖ ਦੀ ਦਸ਼ਾ ਵੇਖੀ, ਵੇਖ ਕੇ ਮਹਾਰਾਜ ਜੀ ਕਹਿਣ ਲੱਗੇ, ਸਿੱਖਾ ਸੁੱਖ ਤਾਂ ਹੈ, ਕਿਉਂਕਿ ਪਰੇਸ਼ਾਨ ਸੀ ਸਿੱਖ, ਚਿੰਤਤ ਸੀ, ਡਰਿਆ ਹੋਇਆ ਸੀ, ਸਾਹ ਸਾਹ ਹੋਇਆ, ਬੜਾ ਦੌੜ ਕੇ ਭੱਜ ਕੇ ਆਇਆ ਸੀ ਗੁਰੂ ਸਾਹਿਬ ਕੋਲ, ਤੇ ਮਹਾਰਾਜ ਜੀ ਕਹਿੰਦੇ, ਸਿੱਖਾ ਸੁੱਖ ਤਾਂ ਹੈ ਤੇਰੇ ਕੋਲ, ਦੱਸਣਾ ਕਰ।
ਕੋ ਸਿੱਖਾ ਸੁਖ ਹੈ ਤੂੰ ਤਾਈ,
ਇਹ ਸਿੱਖਾ ਦੱਸ ਸੁਖ ਹੈ ਤੇਰੇ ਤਾਈ, ਦੱਸ ਸੁਖੀ ਹੈ ਕਿ ਕੀ ਗੱਲ ਹੈ।
ਕਿਮ ਇਮ ਆਇਓ ਬੋ ਸੈ ਸਾਈ,
ਇਦਾਂ ਛੇਤੀ ਛੇਤੀ ਦੌੜ ਕੇ ਬੜੀ ਛੇਤੀ ਨਾਲ ਕਾਹਲੀ ਕਾਹਲੀ ਚੱਲ ਕੇ ਸਾਡੇ ਕੋਲ ਆਇਆ, ਸੁਖ ਤਾਂ ਹੈ। ਮਹਾਰਾਜ ਜੀ ਨੇ ਇਸ ਤਰ੍ਹਾਂ ਸਵਾਲ ਕੀਤਾ ਸਿੱਖ ਕੋਲ।
ਸੁਨਤ ਪੁਨੇ ਕਰ ਨਮੋ ਉਚਾਰਾ,
ਸਤਿਗੁਰੂ ਜੀ ਦਾ ਸਵਾਲ ਸੁਣ ਕੇ ਸਿੱਖ ਨੇ ਹੱਥ ਜੋੜੇ, ਹੱਥ ਜੋੜ ਕੇ ਮਹਾਰਾਜ ਜੀ ਦੇ ਪੁੱਛਣ ਅਨੁਸਾਰ ਜਿਸ ਕਾਰਨ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ ਸੀ, ਆਪਣੇ ਆਉਣ ਦਾ ਕਾਰਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਕੇ ਦੱਸਣ ਲੱਗਾ।
ਪਾਤਸ਼ਾਹ ਮੈਂ ਸਿੱਖ ਬਣ ਜਾਰਾ,
ਲੱਗਾ ਹੇ ਪਾਤਸ਼ਾਹ ਮੈਂ ਆਪ ਜੀ ਦੇ ਘਰ ਦਾ ਵਣਜਾਰਾ ਸਿੱਖ ਹਾਂ, ਵਣਜਾਰਾ ਸਿੱਖ ਹਾਂ, ਵਣਜਾਰੇ ਵੀ ਗੁਰੂ ਘਰ ਦੇ ਸਿੱਖ ਰਹੇ ਨੇ, ਭਾਈ ਲੱਖੀ ਸ਼ਾਹ ਵਣਜਾਰਾ ਜਿਨ੍ਹਾਂ ਦਾ ਬੜਾ ਵੱਡਾ ਭਾਰੀ ਪਰਉਪਕਾਰ ਕਹਿ ਸਕਦੇ ਹਾਂ, ਬੜੀ ਵੱਡੀ ਦੇਣ ਕਹਿ ਸਕਦੇ ਹਾਂ ਕਿ ਸਮੇਂ ਦੀ ਸਰਕਾਰ ਤੋਂ ਬਾਗੀ ਹੋ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੀਰ ਦਾ ਸੰਸਕਾਰ ਆਪਣੇ ਗ੍ਰਹਿ ਨੂੰ ਅੱਗ ਲਾ ਕੇ ਕੀਤਾ, ਇਹੋ ਜਿਹੇ ਮਹਾਨ ਸਿੱਖ ਵਣਜਾਰੇ ਹੋਏ। ਸ਼ਹੀਦ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਬੰਦ ਬੰਦ ਕਟਾਇਆ, ਉਹ ਭਾਈ ਲੱਖੀ ਸ਼ਾਹ ਵਣਜਾਰੇ ਦੇ ਦਮਾਦ ਸੀ, ਜਵਾਈ ਸਨ, ਉਹਨਾਂ ਦੇ ਪਰਿਵਾਰ ਨਾਲ ਰਿਸ਼ਤਾ ਸੀ। ਤੋ ਇਹ ਸਿੱਖ ਵੀ ਕਹਿੰਦਾ, ਮਹਾਰਾਜ ਮੈਂ ਗੁਰੂ ਘਰ ਦਾ ਵਣਜਾਰਾ ਸਿੱਖ ਹਾਂ, ਆਪ ਜੀ ਦੇ ਚਰਨਾਂ ਦਾ ਸਿੱਖਾਂ ਸੇਵਕ ਹਾਂ।
ਅਚਰਜ ਹੇਰਤ ਛੋਰ ਬਿਲੰਦਾ,
ਮਹਾਰਾਜ ਮੈਂ ਬੜੀ ਵੱਡੀ ਅਸਚਰਜਤਾ ਭਰੀ ਘਟਨਾ ਵੇਖ ਕੇ ਆਇਆ, ਜਿਹਨੂੰ ਵੇਖ ਕੇ ਹੈਰਾਨ ਹੋ ਗਿਆ, ਮੇਰਾ ਹਿਰਦਾ ਅਸਚਰਜ ਹੋ ਗਿਆ, ਇਹੋ ਜੀ ਘਟਨਾ ਮਹਾਰਾਜ ਜੀ ਮੈਂ ਆਪਣੇ ਘਰ ਦੇ ਵਿੱਚ ਵੇਖ ਕੇ ਆਇਆ ਤੇ ਦੌੜ ਕੇ ਡਰ ਕੇ ਆਇਆ ਹਾਂ।
तुम टिग पहुंचियो लखे अलंबा।
महाराज तुहानू अपना आसरा जान के घर दे विच जेड़ी मैं आश्चर्यता भरी घटना वेखी है, जो मैं वेख के आया महाराज, बड़ा डरावना दृश्य सी। ते गरीब नवाज ਉਹ ਵੇਖ ਕੇ ਮੈਨੂੰ ਕੇਵਲ ਤੁਹਾਡਾ ਆਸਰਾ ਨਜ਼ਰ ਆਇਆ ਕਿ ਹੁਣ ਜੇ ਮੇਰੀ ਕੋਈ ਬਾਂਹ ਫੜ ਸਕਦਾ ਤਾਂ ਉਹ ਕੇਵਲ ਬਾਜਾਂ ਵਾਲੇ ਚੋਜੀ ਪ੍ਰੀਤਮ ਨੇ, ਉਹਨਾਂ ਤੋਂ ਬਿਨਾਂ ਮੇਰੀ ਕੋਈ ਬਹੁੜੀ ਨਹੀਂ ਕਰ ਸਕਦਾ। ਹੁਣ ਜੇ ਮੈਨੂੰ ਕੋਈ ਆਸਰਾ ਦੇ ਸਕਦਾ ਤਾਂ ਉਹ ਕਲਗੀਧਰ ਜੀ ਨੇ, ਕਲਗੀਧਰ ਤੋਂ ਬਿਨਾਂ ਮੈਨੂੰ ਕੋਈ ਆਸਰਾ ਨਹੀਂ ਦੇ ਸਕਦਾ। ਮਹਾਰਾਜ ਇਸ ਤਰ੍ਹਾਂ ਬਹੁਤ ਜ਼ਿਆਦਾ ਭੈ ਭੀਤ ਹੋ ਕੇ ਤੁਹਾਡੇ ਚਰਨਾਂ ਦਾ ਆਸਰਾ ਆਪਣੇ ਹਿਰਦੇ ਚ ਗ੍ਰਹਿਣ ਕਰਕੇ ਧਾਰਨ ਕਰਕੇ ਮੈਂ ਤੁਹਾਡੇ ਚਰਨਾਂ ਵਿਚ ਆਇਆ ਹਾਂ।
ਏਕ ਮੋ ਮਨੀ ਹੈ ਤਿਓਰੀ।
ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ, ਸਾਡੇ ਘਰਾਂ ਦੇ ਨੇੜੇ ਇੱਕ ਮੋਮਨੀ ਰਹਿੰਦਾ ਹੈ। ਮੋਮਨੀ ਦਾ ਮਤਲਬ ਹੁੰਦਾ ਮੁਸਲਮਾਨ। ਉਹ ਬੜੀਆਂ ਕਲਾਮਾਂ ਪੜ੍ਹਦੀਆਂ ਜਾਣਦਾ ਹੈ, ਕਲਮਾ ਆਦਿਕ ਪੜ੍ਹਦੀਆਂ ਉਹਨੂੰ ਬੜੀਆਂ ਆਉਂਦੀਆਂ ਨੇ। ਕਿਸੇ ਨੂੰ ਵੱਸ ਵਿੱਚ ਕਰਨਾ ਕਲਮਾ ਦੇ ਨਾਲ, ਕਿਸੇ ਨੂੰ ਕਾਬੂ ਵਿੱਚ ਕਰਨਾ, ਏਦਾਂ ਦੀ ਉਹ ਵਿਦਿਆ ਜਾਣਦਾ। ਮਹਾਰਾਜ ਜੀ ਇੱਕ ਮੁਸਲਮਾਨ ਹੈ, ਮੋਮਨੀ ਨਾਮ ਹੈ ਮੁਸਲਮਾਨ। ਮਹਾਰਾਜ ਮੁਸਲਮਾਨੀ ਯਾਨੀ ਕਿ ਮੂਜਬ ਮੁਸਲਮਾਨ ਹੈ।
ਸਿੱਖਣੀ ਨਿਜ ਬਸ ਮੈਂ ਕਰ ਛੋਰੀ।
ਮਹਾਰਾਜ ਜੀ ਉਹਨੇ ਸਾਡੇ ਘਰ ਦੀ ਬੱਚੀ ਨੂੰ ਆਪਣੇ ਕਿਸੇ ਕਲਾਮ ਨਾਲ ਆਪਣੇ ਵਸ ਵਿੱਚ ਕਰ ਲਿਆ। ਮਹਾਰਾਜ ਸਾਡੇ ਘਰ ਦੀ ਬੱਚੀ ਹੈ ਤੇ ਉਹਨੇ ਮਹਾਰਾਜ ਜੀ ਕੋਈ ਇਹੋ ਜਿਹੀ ਕਲਾਮ ਪੜ੍ਹੀ ਹੈ ਮੁਸਲਮਾਨੀ ਢੰਗ ਨਾਲ ਤਰੀਕੇ ਨਾਲ ਕਿ ਉਸ ਕਲਾਮ ਨਾਲ ਉਹਨੇ ਉਸ ਸਿੱਖਣੀ ਨੂੰ ਵਸ ਵਿੱਚ ਕਰ ਲਿਆ। ਮਹਾਰਾਜ ਜੀ ਉਹਨੂੰ ਆਪਣੇ ਕਾਬੂ ਵਿੱਚ ਕਰ ਲਿਆ ਹੈ।
ਐਸੋ ਮੰਤਰ ਪਠਿਓ ਤਿੰਨ ਕੋਈ।
ਪਤਾ ਨੀ ਉਹਨੇ ਇਹੋ ਜਿਹਾ ਕਿਹੜਾ ਮੰਤਰ ਪੜਿਆ ਉਸ ਮੁਸਲਮਾਨ ਨੇ, ਪਤਾ ਨੀ ਕਿਹੜੀ ਕਲਾਮ ਇਹੋ ਜਿਹੀ ਪੜ੍ਹੀ ਹੈ, ਇਹੋ ਜਿਹਾ ਕਿਹੜਾ ਮੰਤਰ ਜੰਤਰ ਉਹਨੇ ਕੀਤਾ ਹੈ।
ਤਿਸ ਕੀ ਬਾਤ ਬਖਾਨਤ ਸੋਈ।
ਮਹਾਰਾਜ ਉਹ ਸਾਡੇ ਘਰ ਦੀ ਜਿਹੜੀ ਸਿੱਖਣੀ ਹੈ ਬੱਚੀ ਹੈ ਉਸ ਮੁਸਲਮਾਨ ਦੀ ਬੋਲੀ ਬੋਲਣ ਲੱਗ ਪਈ ਹੈ। ਪਤਾ ਨੀ ਇਹੋ ਜਿਹੀ ਉਹਨੇ ਕਿਹੜੀ ਕਲਾਮ ਪੜ੍ਹੀ ਹੈ, ਕਿਹੜਾ ਮੰਤਰ ਜੰਤਰ ਪੜ੍ਹਿਆ ਕਿ ਉਹ ਬੋਲੀ ਉਹਦੀ ਬੋਲਣ ਲੱਗ ਪਈ ਹੈ, ਫਾਰਸੀ ਚ ਗੱਲਾਂ ਕਰਨ ਲੱਗ ਪਈ ਹੈ। ਹਾਲਾਂਕਿ ਉਹਨੂੰ ਫਾਰਸੀ ਪੜ੍ਹੀ ਨਹੀਂ ਹੋਈ, ਉਹਨੇ ਫਾਰਸੀ ਦੀ ਵਿਦਿਆ ਪੜ੍ਹੀ ਨਹੀਂ ਹੈ, ਪਰ ਫਾਰਸੀ ਚ ਬੋਲਣ ਲੱਗ ਪਈ ਹੈ, ਫਾਰਸੀ ਵਿੱਚ ਗੱਲਾਂ ਕਰਨ ਲੱਗ ਪਈ ਹੈ। ਪਤਾ ਨੀ ਮਹਾਰਾਜ ਜੀ ਉਹਨੇ ਇਹੋ ਜਿਹਾ ਕੀ ਮੰਤਰ ਜੰਤਰ ਪੜ੍ਹਿਆ ਹੈ।
ਅਬ ਮੈਂ ਨਹੀਂ ਸਿੱਖਣੀ
ਰਹੋ। ਇਹ ਵੀ ਕਹਿਣ ਲੱਗ ਪਈ ਹੈ ਕਿ ਹੁਣ ਮੈਂ ਗੁਰੂ ਘਰ ਦੀ ਸਿੱਖਣੀ ਬਣ ਕੇ ਨਹੀਂ ਰਹਿਣਾ। ਇਹੋ ਜਿਹਾ ਕੋਈ ਮੰਤਰ ਕਲਾਮ ਉਹਨੇ ਪੜ੍ਹੀ ਹੈ ਮੁਸਲਮਾਨ ਨੇ, ਪਤਾ ਨੀ ਕਿਹੋ ਜਿਹਾ ਵਸ ਕੀਤਾ, ਕਿਹੋ ਜਿਹਾ ਮੰਤਰ ਜੰਤਰ ਪੜ੍ਹਿਆ ਉਹਨੇ ਕਿ ਉਹ ਇਹ ਕਹਿਣ ਲੱਗ ਪਈ ਹੈ ਕਿ ਹੁਣ ਮੈਂ ਗੁਰੂ ਘਰ ਦੀ ਸਿੱਖਣੀ ਬਣ ਕੇ ਨਹੀਂ ਰਹਿਣਾ।
ਇਸ ਅਨੁਸਾਰ ਹੁਣ ਮੈਂ ਚਾਹੋ।
ਮੈਂ ਤਾਂ ਜਿਹੜਾ ਉਹ ਫਲਾਣਾ ਪੀਰ ਹੈ ਉਹਦੇ ਅਨੁਸਾਰ ਹੋ ਕੇ ਉਹਦੀ ਮੁਰੀਦ ਬਣ ਕੇ ਰਹਿਣਾ, ਮੈਂ ਸਿੱਖਣੀ ਬਣ ਕੇ ਨਹੀਂ ਰਹਿਣਾ। ਮੈਂ ਤਾਂ ਹੁਣ ਅਮਕਾ ਜਿਹੜਾ ਪੀਰ ਹੈ, ਲਾਲਾਂ ਵਾਲਾ ਪੀਰ ਹੈ, ਉਸ ਪੀਰ ਦੀ ਮੁਰੀਦ ਬਣ ਕੇ ਰਹਿਣਾ, ਉਸ ਪੀਰ ਦੇ ਅਨੁਸਾਰ ਹੀ ਹੋ ਕੇ ਰਹਿਣਾ ਹੈ।
ਕਰ ਜੋਰੇ ਹਮ ਜਿਤਕ ਨਿਕੇਤ।
ਮਹਾਰਾਜ ਜਿਤਨੇ ਕ ਅਸੀਂ ਘਰ ਵਾਲੇ ਹਾਂ, ਜਦੋਂ ਆਪਣੇ ਘਰ ਦੇ ਬੱਚੇ ਦੀ ਅਸੀਂ ਇਹੋ ਜਿਹੀ ਹਾਲਤ ਵੇਖੀ ਤੇ ਅਸੀਂ ਪਰਿਵਾਰ ਦੇ ਜਿਤਨੇ ਵੀ ਜੀ ਹਾਂ, ਜਿਤਨੇ ਵੀ ਮੈਂਬਰ ਹਾਂ,
ਬੋ ਸੁਖਾ ਸੁਖੀ ਸੁਖ ਹੇਤ।
ਮਹਾਰਾਜ ਜੀ ਅਸੀਂ ਹੱਥ ਜੋੜ ਜੋੜ ਕੇ ਬੜੀਆਂ ਸੁਖਣਾ ਸੁਖੀਆਂ ਕਿ ਸਾਡੀ ਬੱਚੀ ਠੀਕ ਹੋ ਜਾਏ। ਇਹਦੇ ਉੱਤੇ ਜਿਹੜਾ ਇਹ ਕਾਲੇ ਇਲਮ ਦਾ ਜਾਂ ਇਹ ਮੰਤਰ ਜੰਤਰ ਦਾ ਪ੍ਰਭਾਵ ਹੈ ਇਹ ਖਤਮ ਹੋ ਜਾਏ। ਮਹਾਰਾਜ ਜੀ ਇਹਦੇ ਵਾਸਤੇ ਅਸੀਂ ਬੜੀਆਂ ਸੁਖਣਾ ਸੁਖੀਆਂ ਨੇ, ਬਹੁਤ ਜ਼ਿਆਦਾ ਮੰਨਤਾਂ ਮੰਨੀਆਂ ਹਨ।
ਸਤਿਗੁਰ ਕਹਿਓ ਸੁਜਾਨ ਅਜੋਗ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸੁਣ ਕੇ ਬੋਲੇ, ਕਹਿੰਦੇ ਭਾਈ ਇਹ ਗੱਲ ਅਯੋਗ ਜਾਣੋ।
ਪੀਰ ਮੁਰੀਦ ਦੀ ਸਿੱਖਣੀ ਹੋ ਗਏ।
ਮਹਾਰਾਜ ਜੀ ਕਹਿੰਦੇ ਜ਼ਰੂਰ ਉਹਨੇ ਕੋਈ ਨਾ ਕੋਈ ਆਪਣੇ ਜੀਵਨ ਵਿੱਚ ਕਮੀ ਧਾਰਨ ਕੀਤੀ ਜਿਹੜੀ ਉਹਦੀ ਹਾਲਤ ਹੋਈ ਹੈ। ਜ਼ਰੂਰ ਉਹ ਨਿਗਾਹੇ ਵਾਲੇ ਪੀਰ ਦੀ ਜਾਂ ਕਿਸੇ ਹੋਰ ਪੀਰ ਦੀ ਮੁਰੀਦ ਹੋਵੇਗੀ, ਜਾਂਦੀ ਹੋਵੇਗੀ ਪੀਰ ਦੀ ਕਬਰ ਤੇ ਉਥੋਂ ਜਾ ਕੇ ਸੀਰਨੀਆਂ ਖਾਂਦੀ ਹੋਣੀ ਹੈ ਪੀਰ ਦਾ ਪ੍ਰਸ਼ਾਦ ਹੋ ਕੇ ਗੁਰੂ ਘਰ ਦੀ ਸਿੱਖਣੀ ਤੇ ਪੀਰਾਂ ਤੇ ਨਿਗਾਹੇ ਵਾਲਾ ਪੀਰ ਜਾਂ ਲਾਲਾਂ ਵਾਲਾ ਪੀਰ, ਪੀਰ ਕਿਹੜਾ ਇੱਕ ਹੈ? ਮਹਾਰਾਜ ਜੀ ਕਹਿੰਦੇ ਕਿਸੇ ਪੀਰ ਦੀ ਜਾਂ ਨਿਗਾਹੇ ਵਾਲਾ ਪੀਰ ਜਾਂ ਲਾਲਾਂ ਵਾਲਾ ਪੀਰ ਹੈ, ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਸਿੱਖਣੀ ਬਣ ਕੇ ਉਥੇ ਦੀ ਮੁਰੀਦ ਬਣ ਕੇ ਉਹਨਾਂ ਨੂੰ ਜਾ ਕੇ ਮੰਨਦੀ ਹੋਵੇਗੀ।
ਖਾਵਤ ਹੋਗ ਸ਼ਰੀਣੀ ਸੋਏ,
ਉਹਨਾਂ ਦੀ ਸ਼ੀਰਣੀ ਖਾਂਦੀ ਹੋਣੀ ਆ ਜਾ ਕੇ। ਉਹ ਪੀਰਾਂ ਤੇ ਸ਼ੀਰਣੀ ਵੰਡਦੇ ਨੇ, ਸੀਰਾ ਜਿਹਾ ਬਣਾ ਕੇ ਨਾ ਉਹ ਵੰਡਦੇ ਨੇ। ਉਥੋਂ ਦਾ ਕੋਈ ਮੁਸਲਮਾਨ ਹੁੰਦਾ ਪੁਜਾਰੀ, ਉਹ ਜੂਠਾ ਕਰ ਦਿੰਦਾ ਉਹਨੂੰ, ਤੇ ਜੂਠਾ ਕਰਕੇ ਫਿਰ ਉਹ ਸਾਰਿਆਂ ਚ ਵੰਡਿਆ ਜਾਂਦਾ ਵੀ ਇਹ ਪੀਰ ਜੀ ਦਾ ਭੋਗ ਲੱਗਾ ਹੋਇਆ। ਉਹ ਮੁਸਲਮਾਨਾਂ ਦਾ ਜੂਠਾ ਉਥੇ ਜਾ ਕੇ ਕਿਸੇ ਪੀਰ ਦੇ ਉੱਤੇ ਖਾਂਦੀ ਹੋਵੇਗੀ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਹੇ ਨੇ, ਜੈ ਤੈ ਕਾ ਜੇਵੇ ਪ੍ਰਸਾਦ, ਉਹ ਨੀ ਸਿੱਖ ਮੇਰਾ ਆਦ ਜੁਗਾਦ। ਜਿਹੜਾ ਸਿੱਖ ਜਣੀ ਖਣੀ ਥਾਂ ਤੋਂ ਪ੍ਰਸ਼ਾਦ ਲੈ ਕੇ ਖਾ ਲੈਂਦਾ, ਕਹਿੰਦਾ ਜੀ ਪ੍ਰਸ਼ਾਦ ਹੈ ਤਾਂ ਜਿੱਥੋਂ ਮਰਜ਼ੀ ਲੈ ਕੇ ਖਾ ਲਓ, ਮਹਾਰਾਜ ਕਹਿੰਦੇ ਮੇਰਾ ਸਿੱਖ ਨਹੀਂ ਹੈ। ਹੁਣ ਜਿੱਥੋਂ ਦਾ ਪ੍ਰਸ਼ਾਦ ਕੋਈ ਛਕੇਗਾ ਉਥੋਂ ਦਾ ਉਹਦਾ ਅਸਰ ਵੀ ਹੋਵੇਗਾ, ਉਥੋਂ ਦਾ ਪ੍ਰਭਾਵ ਵੀ ਕਬੂਲੇਗਾ। ਮਹਾਰਾਜ ਜੀ ਕਹਿੰਦੇ ਜ਼ਰੂਰ ਇਹਨੇ ਕੋਈ ਕਮੀ ਰੱਖੀ। ਕਮੀ ਕੀ ਸੀ? ਇਹ ਕਿਸੇ ਨਿਗਾਹੇ ਵਾਲੇ ਪੀਰ ਤੇ ਜਾਂ ਕਿਸੇ ਹੋਰ ਪੀਰ ਤੇ ਜਾ ਕੇ ਸ਼ੀਰਣੀ ਖਾਂਦੀ ਹੋਣੀ, ਉਥੋਂ ਦਾ ਪ੍ਰਸ਼ਾਦ ਲੈ ਕੇ ਖਾਂਦੀ ਹੋਣੀ ਹੈ।
ਇਸ ਕਾਰਨ ਤੇ ਬਸ ਤਿਸ ਹੋਏ,
ਕਾਰਨ ਕਰਕੇ ਇਹਦੇ ਤੇ ਕਲਾਮ ਚੱਲੀ ਹੈ। ਜੇ ਗੁਰੂ ਕੀ ਬਾਣੀ ਨਾਲ ਜੁੜੀ ਰਹਿੰਦੀ ਤੇ ਨਿਸ਼ਚਾ ਗੁਰੂ ਘਰ ਤੇ ਰੱਖਦੀ ਤੇ ਹੋ ਨਹੀਂ ਸੀ ਸਕਦਾ ਇਹਦੇ ਤੇ ਕੋਈ ਮੁਸਲਮਾਨੀ ਕਲਾਮ ਚੱਲੇ। ਕਲਾਮਾਂ ਹਮੇਸ਼ਾ ਮੰਤਰ ਜੰਤਰ ਉਹਨਾਂ ਤੇ ਚੱਲਦੇ ਨੇ ਜਿਹੜੇ ਗੁਰਬਾਣੀ ਨੂੰ ਤਿਆਗ ਦਿੰਦੇ ਨੇ, ਗੁਰਮੰਤਰ ਨੂੰ ਤਿਆਗ ਦਿੰਦੇ ਨੇ। ਤਿਆਗ ਦੇਤ ਜੋ ਤਿਆਗ ਦੇਤ ਗੁਰਮੰਤਰ ਜੋ ਸਿੱਧ ਵੀ ਨਰਕੇ ਜਾਤ, ਜਿਹੜੇ ਗੁਰਮੰਤਰ ਦਾ ਤਿਆਗ ਕਰ ਦਿੰਦੇ ਨੇ ਉਹ ਭਾਵੇਂ ਸਿੱਧ ਪੁਰਸ਼ ਵੀ ਹੋਵੇ ਨਰਕਾਂ ਚ ਪੈਂਦਾ। ਮਹਾਰਾਜ ਜੀ ਕਹਿੰਦੇ ਜਿਹੜਾ ਗੁਰਮੰਤਰ ਦਾ ਅਭਿਆਸੀ ਹੈ, ਗੁਰਬਾਣੀ ਦਾ ਅਭਿਆਸੀ ਹੈ, ਉਹਦੇ ਤੇ ਖਾਲਸਾ ਜੀ ਕੋਈ ਤੰਤਰ ਮੰਤਰ ਨਹੀਂ ਚੱਲਦਾ। ਗੁਰਬਾਣੀ ਦਾ ਮਹਾਂਵਾਕ ਹੈ, ਤੰਤ ਮੰਤ ਨਾ ਜੋਹ ਹੀ ਤਿਤ ਚਾਖ ਨਾ ਲਾਗੈ। ਤੰਤ ਮੰਤ ਨਾ ਜੋਹ ਹੀ ਤਿਤ ਚਾਖ ਨਾ ਲਾਗੈ। ਉਹਨੂੰ ਨਾ ਕੋਈ ਤੰਤਰ ਲੱਗਦਾ, ਨਾ ਕੋਈ ਮੰਤਰ ਜੋਂਦਾ, ਨਾ ਉਹਦੇ ਤੇ ਕੋਈ ਜੰਤਰ ਚੱਲਦਾ, ਨਾ ਉਹਨੂੰ ਕਿਸੇ ਦੀ ਬੁਰੀ ਨਜ਼ਰ ਲੱਗਦੀ ਹੈ। ਕਿਹਨਾਂ ਨੂੰ? ਜਿਹੜੇ ਗੁਰਬਾਣੀ ਨਾਲ ਜੁੜੇ ਹੋਏ ਨੇ, ਗੁਰਮੰਤਰ ਨਾਲ ਜੁੜੇ ਹੋਏ ਨੇ, ਜਿਹੜੇ ਕੇਵਲ ਗੁਰੂ ਨਾਨਕ ਦੇ ਘਰ ਦਾ ਭਰੋਸਾ ਰੱਖਦੇ। ਇਹ ਨਹੀਂ ਕਿ ਜਿੱਥੇ ਗਏ ਉਹੋ ਜਿਹੇ ਹੋ ਗਏ, ਜੇ ਕਿਸੇ ਪੀਰ ਤੇ ਗਏ ਤਾਂ ਉਹੋ ਜਿਹੇ ਹੋ ਗਏ, ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ, ਜਿੱਥੇ ਗਏ ਉਹੋ ਜਿਹੇ ਬਣ ਗਏ। ਐਸਾ ਸਿੱਖ ਦਾ ਕਿਰਦਾਰ ਕਰੈਕਟਰ ਨਹੀਂ ਹੈ। ਸਿੱਖ ਦਾ ਕਿਰਦਾਰ ਹੈ ਜਿੱਥੇ ਜਾਵੇ ਹਰ ਜਗ੍ਹਾ ਤੇ ਆਪਣੇ ਮਾਲਕ ਦਾ ਭਰੋਸਾ ਰੱਖੇ, ਥਾਂ ਥਾਂ ਤੇ ਜਾ ਕੇ ਸਜਦੇ ਨਾ ਕਰਦਾ ਫਿਰੇ, ਥਾਂ ਥਾਂ ਤੇ ਜਾ ਕੇ ਮੱਥੇ ਨਾ ਟੇਕਦਾ ਫਿਰੇ। ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨਾ ਦਾ ਸਿਧਾਂਤ ਹੈ ਸਿੱਖ ਦਾ। ਮਹਾਰਾਜ ਜੀ ਕਹਿੰਦੇ ਇਹਦੇ ਤੇ ਜਿਹੜਾ ਮੰਤਰ ਚੱਲਿਆ ਇਹਦਾ ਕਾਰਨ ਹੈ ਕਿ ਕਿਸੇ ਪੀਰ ਦੀ ਕਬਰ ਤੇ ਜਾ ਕੇ ਉਥੋਂ ਦੀ ਸੀਰ ਨਹੀਂ ਖਾਂਦੀ ਰਹੀ ਹੈ, ਉਹ ਪੀਰ ਦਾ ਪ੍ਰਸ਼ਾਦ ਖਾਂਦੀ ਰਹੀ ਹੈ। ਇਸੇ ਕਰਕੇ ਇਹਦੇ ਤੇ ਉਸ ਮੁਸਲਮਾਨ ਦੀ ਕਲਾਮ ਚੱਲ ਗਈ ਹੈ, ਹੁਣ ਉਹਦੀ ਬੋਲੀ ਬੋਲਦੀ ਆ, ਉਹਦੇ ਅਧੀਨ ਹੋ ਕੇ ਚੱਲਦੀ। ਕਹਿੰਦੀ ਮੈਂ ਗੁਰੂ ਕੀ ਸਿੱਖਣੀ ਨਹੀਂ ਰਹਿਣਾ, ਮੈਂ ਤਾਂ ਮੁਸਲਮਾਨ ਦੀ ਮੁਰੀਦ ਬਣ ਜਾਣਾ, ਕਿਉਂਕਿ ਉਹਦੀ ਕਲਾਮ ਇਹਦੇ ਤੇ ਚੱਲ ਗਈ ਹੈ, ਉਹਦਾ ਮੰਤਰ ਇਹਦੇ ਤੇ ਚੱਲ ਗਿਆ ਤੇ ਤਾਂ ਚੱਲਿਆ, ਕਿਉਂਕਿ ਉੱਥੇ ਜਾ ਕੇ ਉਹਨਾਂ ਦੀਆਂ ਸੀਰਨੀਆਂ ਖਾਂਦੀ ਰਹੀ ਹੈ।
ਸਿੱਖ ਬਿਨੈ ਬੋਲੋ ਕਰ ਜੋਰੀ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਉਹ ਜਿਹੜਾ ਸਿੱਖ ਸੀ ਉਹਨੇ ਹੱਥ ਜੋੜੇ ਤੇ ਹੱਥ ਜੋੜ ਕੇ ਬੇਨਤੀ ਕਰਕੇ ਕਹਿਣ ਲੱਗਾ,
ਬਖਸ਼ੋ ਅਹੈ ਭਾਣ ਜੀ ਮੋਰੀ।
ਕਹਿਣ ਲੱਗਾ ਸਤਿਗੁਰੂ ਜੀ, ਮੈਂ ਤੁਹਾਡਾ ਸਿੱਖ ਹਾਂ, ਸੇਵਕ ਹਾਂ, ਮਨ ਤਨ ਕਰਕੇ ਤੁਹਾਡਾ ਸਿੱਖ ਹਾਂ, ਤੇ ਗਰੀਬ ਨਵਾਜ ਕਿਰਪਾ ਕਰਕੇ ਉਹਨੂੰ ਹੁਣ ਬਖਸ਼ ਲਓ, ਮੇਰੀ ਭਾਣਜੀ ਹੈ, ਮੈਂ ਉਹਦਾ ਮਾਮਾ ਹਾਂ, ਉਹ ਮੇਰੀ ਭਾਣਜੀ ਹੈ ਜਿਹਦੀ ਇਹ ਹਾਲਤ ਹੋਈ ਹੈ, ਜਿਹਦੇ ਤੇ ਕਲਾਮ ਚੱਲੀ ਹੈ ਤੇ ਉਹ ਮੁਸਲਮਾਨਾਂ ਦੀ ਬੋਲੀ ਬੋਲ ਰਹੀ ਹੈ। ਮਹਾਰਾਜ ਕਿਰਪਾ ਕਰੋ, दया करके उन्हूं बख्श लवो।
मैं अरमम पगनी जद कदा।
महाराज मैं और मेरी भैन जेदी वो लड़की है, मैं और मेरी भैन जदों कदों भी
अहें आद के सिद्ध की सदा।
असी मुड तो गुरु घर दे सिद्ध की सिख हां। मेरी भैन भी गुरु घर दी सिद्ध की सिख है, मैं भी गुरु घर दा सिद्ध की सिख हां।
नानक दादक सिख हमारे।
महाराज जी मेरे नानके और मेरे दादके दोनों परिवार सिखां दे ने। मेरा नानका परिवार भी सिखां दा है और मेरा दादका परिवार भी गुरु घर दे सिख हन।
ऐसी नहीं कुमत को तारे।
महाराज जी हुण एहो जी जेड़ी कुमत है वो असी कदे धारण नहीं कीती, पर पता नहीं साड़ी इस लड़की ने कुमत खोटी मत किवें धारण कर ली है।
श्री मुख ते उपचार बखाना।
फिर कलगीधर जी ने उपाओ दस्या। महाराज दसवें पातशाह ने उपचार दस्या, कहण लगे
तिस कराओ सर मुक्त शनाना।
महाराज जी कहंदे भाई एदां करो, अपनी उस बच्ची नूं मुक्त सर सरोवर विच शनान कराओ। श्री मुक्त सर साहब जिथे 40 सिंघां ने सतगुरां तों अपना आपा कुर्बान करके सतगुरां नाल टुट्टी गंढी, और कलगीधर पातशाह ने उन्हां 40 नूं 40 मुक्तियां दा खिताब दिता। उस पवित्र सरोवर दा नाम है मुक्त सर। पहला उहदा नां सी खिदराणे दी ढाब। जदों उत्थे 40 सिंघ शहीद होए ते महाराज जी ने आख्या इत्थे मेरे 40 सिंघ लड़ के मुक्त होए ने, इह मुक्ती दा सर है, मुक्ती दा सरोवर है। कलगीधर पातशाह जी महाराज जी कहण लगे भाई इस बच्ची नूं अपनी इस लड़की नूं श्री मुक्तसर सरोवर विच इशनान करवाओ।
दूर कुरैत होएगी तबै।
उहदी इह जिहड़ी कुरैत है ओ दूर होवेगी।
पढ़ो मुक्त नामा टिग सबै।
और मुक्ती नामे दा पाठ उहदे कोल बह के पढ़ो। मुक्तीनामा जिहदी आपां कथा विचारी, उस मुक्तीनामे दी गल करदे कलगीधर कहिंदे उहदे कोल बैठ के मुक्तीनामे दा पाठ उहनूं सरवण कराओ।
40 पाठ सुनावन करिऐ।
मुक्तीनामे दे 40 पाठ उहनूं सुनाओ। 40 जाप, 40 वार जिहड़ा मुक्तीनामा है उहनूं सरवण कराओ। 40 पाठ मुक्तीनामे दे उहनूं सरवण कराओ।
उन जप पढ़ो बिगन पर हरिए।
जपजी साहब दा पाठ सुनाओ। पहला जपजी साहब दा पाठ सुनाओ, फिर 40 पाठ मुक्तीनामे दे सुनाओ। जिन्ने समय च सुना सकदे हो रोज सुना दो, तां वी जे कुछ समय च सुना सकदे हो तां वी। महाराज जी कहिंदे 40 पाठ मुक्तीनामे दे और जपजी साहब दा पाठ उहनूं सुनाओ, ਇਹ ਵਿਘਨ ਦੂਰ ਹੋ ਜਾਏਗਾ। ਇਹ ਜਿਹੜਾ ਕਲਾਮ ਦਾ ਅਸਰ ਉਹਦੇ ਤੇ ਹੋਇਆ ਇਹ ਖਤਮ ਹੋ ਜਾਏਗਾ, ਕਿਉਂਕਿ ਗੁਰਬਾਣੀ ਤੋਂ ਉੱਤਮ ਕੋਈ ਕਲਾਮ ਨਹੀਂ ਹੈ। ਗੁਰਬਾਣੀ ਸਰਬ ਸਰਵੋਤਮ ਹੈ, ਸਰਬ ਸ੍ਰੇਸ਼ਟ ਹੈ। ਇਸੇ ਕਰਕੇ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ, ਦੁਨੀਆਂ ਦੀਆਂ ਜਿਤਨੀਆਂ ਬਾਣੀਆਂ ਨੇ, ਜਿਤਨੀਆਂ ਕਲਾਮਾਂ ਨੇ, ਸਭ ਤੋਂ ਸ਼੍ਰੋਮਣੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਗੁਣੀ ਭਾਨੀ ਬਾਨੀ ਤਾਂ ਕਿ ਗੁਰੂ ਗੁਰਬਾਨੀ ਹੈ। ਬੜੇ ਬੜੇ ਵਿਦਵਾਨਾਂ ਗੁਣੀਆਂ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਉਹਦੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਹੈ। ਸਤਿਗੁਰਾਂ ਦੀ ਬਾਣੀ ਸਰਬ ਸ੍ਰੇਸ਼ਟ ਹੈ, ਸਰਵੋਤਮ ਹੈ। ਖਾਲਸਾ ਜੀ ਗੁਰਬਾਣੀ ਤੋਂ ਉੱਤਮ ਕੋਈ ਮੰਤਰ ਨਹੀਂ ਦੁਨੀਆਂ ਵਿੱਚ, ਗੁਰਬਾਣੀ ਤੋਂ ਉੱਤਮ ਕੋਈ ਕਲਾਮ ਨਹੀਂ ਹੈ, ਤੇ ਮੂਲ ਮੰਤਰ ਤੋਂ ਉੱਤਮ ਦੁਨੀਆਂ ਵਿੱਚ ਕੋਈ ਮੰਤਰ ਨਹੀਂ ਹੈ। ਮੂਲ ਮੰਤਰ ਤੋਂ ਉੱਤਮ ਦੁਨੀਆਂ ਚ ਕੋਈ ਮੰਤਰ ਨਹੀਂ। ਮੂਲ ਮੰਤਰ ਦਾ ਕੀ ਮਤਲਬ ਹੈ? ਸਾਰੇ ਮੰਤਰਾਂ ਦਾ ਮੂਲ ਜੜ ਉਹ ਮੂਲ ਮੰਤਰ ਹੈ। ਸਾਰੇ ਮੰਤਰਾਂ ਦਾ ਮੂਲ, ਸਾਰੇ ਮੰਤਰਾਂ ਦੀ ਜੜ ਉਹ ਮੂਲ ਮੰਤਰ ਹੈ। ਸਭ ਤੋਂ ਉੱਤਮ, ਸਭ ਤੋਂ ਸ੍ਰੇਸ਼ਟ, ਸਭ ਤੋਂ ਸਰਵੋਤਮ। ਮਹਾਰਾਜ ਜੀ ਕਹਿੰਦੇ ਜਪਜੀ ਸਾਹਿਬ ਦਾ ਪਾਠ ਸੁਣਾਓ, 40 ਪਾਠ ਮੁਕਤੀਨਾਮੇ ਦੇ ਸੁਣਾਓ, ਕਿਉਂਕਿ ਮੁਕਤੀਨਾਮੇ ਚ ਰਹਿਤ ਬਹਿਤ ਹੈ ਨਾ। 40 ਪਾਠ ਸੁਣਾਉਣ ਦਾ ਮਤਲਬ ਇਹੀ ਹੈ ਕਿ ਰਹਿਤ ਬਹਿਤ ਦਾ ਪਤਾ ਲੱਗੇ ਕਿ ਸਾਡੀ ਰਹਿਤ ਬਹਿਤ ਕਿਹੋ ਜਿਹੀ ਹੋਣੀ ਚਾਹੀਦੀ। ਜੇ ਅਸੀਂ ਰਹਿਤ ਵਿੱਚ ਪੱਕੇ ਰਹਾਂਗੇ, ਰਹਿਣੀ ਬਹਿਣੀ ਚ ਪੱਕੇ ਰਹਾਂਗੇ, ਤੇ ਕਦੇ ਕਿਸੇ ਪੀਰ ਤੇ ਜਾ ਕੇ ਸੀਰਨੀ ਥੋੜੀ ਖਾਵਾਂਗੇ। ਜੇ ਸਾਨੂੰ ਰਹਿਤ ਦਾ ਨਹੀਂ ਪਤਾ ਤਾਂ ਹੀ ਪੀਰਾਂ ਤੇ ਜਾ ਕੇ ਸੀਰਨੀਆਂ ਖਾਂਦੇ ਹਾਂ। ਜੇ ਰਹਿਤ ਦਾ ਪਤਾ ਹੋਵੇ ਕਿ ਗੁਰਸਿੱਖ ਨੇ ਜਗ੍ਹਾ ਜਗ੍ਹਾ ਦਾ ਪ੍ਰਸ਼ਾਦ ਨਹੀਂ ਖਾਣਾ, ਮੁਕਤੀਨਾਮੇ ਚ ਬਚਨ ਆਇਆ ਨਾ ਕਿ ਹਰ ਜਗ੍ਹਾ ਦਾ ਪ੍ਰਸ਼ਾਦ ਸਿੱਖ ਨੇ ਨਹੀਂ ਖਾਣਾ। ਸਿੱਖ ਨੇ ਕੇਵਲ ਗੁਰੂ ਦਾ ਪ੍ਰਸ਼ਾਦ ਚੱਕਣਾ, ਕੜਾ ਪ੍ਰਸ਼ਾਦ ਜਿਹੜਾ ਗੁਰੂ ਦਰਬਾਰ ਵਿੱਚੋਂ ਮਿਲਦਾ, ਉਹਦੇ ਤੋਂ ਇਲਾਵਾ ਜਾਂ ਹਰ ਜਗ੍ਹਾ ਦਾ ਪ੍ਰਸ਼ਾਦ। ਹੁਣ ਰਹਿਤਨਾਮਾ ਮੁਕਤੀਨਾਮਾ ਪੜਿਆ ਹੋਵੇਗਾ ਤੇ ਪਤਾ ਹੋਵੇਗਾ। ਹੁਣ ਜਿਹਨੂੰ ਰਹਿਤ ਦਾ ਨਹੀਂ ਪਤਾ ਉਹ ਕਹਿੰਦਾ ਜੀ ਪ੍ਰਸ਼ਾਦ ਹੀ ਹੈ, ਇਹ ਤਾਂ ਜਿੱਥੋਂ ਮਰਜ਼ੀ ਲੈ ਲਓ, ਇਹ ਤਾਂ ਪ੍ਰਸ਼ਾਦ ਹੈ ਜੀ। ਭਾਵੇਂ ਕਿਸੇ ਹਨੂੰਮਾਨ ਦੇ ਮੰਦਿਰ ਚੋਂ ਮਿਲਦਾ ਹੋਵੇ, ਭਾਵੇਂ ਕਿਸੇ ਸ਼ਨੀ ਦੇ ਮੰਦਿਰ ਚੋਂ ਮਿਲਦਾ ਹੋਵੇ, ਤੇ ਭਾਵੇਂ ਕਾਲੀ ਦੇ ਮੰਦਿਰ ਚੋਂ ਲੋਕ ਸ਼ਰਾਬ ਲੈ ਕੇ ਪੀਵੀ ਜਾਂਦੇ ਨੇ, ਕਹਿੰਦੇ ਵੀ ਪ੍ਰਸ਼ਾਦ ਹੈ, ਉੱਥੇ ਸ਼ਰਾਬ ਚੜ੍ਹਦੀ ਹੈ। ਕਹਿੰਦੇ ਜੀ ਇਹ ਵੀ ਪ੍ਰਸ਼ਾਦ, ਉੱਥੇ ਸ਼ਰਾਬੀ ਪਿਕੜਾਂ ਨੂੰ ਪ੍ਰਸ਼ਾਦ ਪੀ ਪੀ ਕੇ ਪਤਾ ਨੀ ਕਿੰਨਾ ਕੁ ਬ੍ਰਹਮ ਗਿਆਨ ਹੋ ਰਿਹਾ ਹੋਣਾ, ਕੁੱਤਿਆਂ ਦੇ ਨਾਲ ਲੇਟਦੇ ਹੋਏ ਨਜ਼ਰ ਆਉਂਦੇ ਨੇ, ਇਹੋ ਜਿਹਾ ਪ੍ਰਸ਼ਾਦ ਵੀ ਹੈ। ਗੁਰੂ ਕੇ ਸਿੱਖ ਨੇ ਤਾਂ ਕੇਵਲ ਗੁਰੂ ਕਲਗੀਧਰ ਦੇ ਦਰ ਤੇ, ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋਇਆ ਜਿਹੜਾ ਪ੍ਰਸ਼ਾਦ ਹੈ ਉਹ ਅੰਗੀਕਾਰ ਕਰਨਾ, ਰੋਕੜਾ ਪ੍ਰਸ਼ਾਦ ਹੈ। ਹੁਣ ਮੁਕਤੀਨਾਮਾ ਪੜਿਆ ਹੋਵੇਗਾ, ਜੇ ਅਸੀਂ ਪੜਾਂਗੇ ਮੁਕਤੀਨਾਮਾ, ਇਹ ਰਹਿਤ ਹੈ ਤੇ ਸਾਨੂੰ ਬੋਧ ਹੋਵੇਗਾ ਅਸੀਂ ਕੇਸਾਂ ਦਾ ਸਤਿਕਾਰ ਕਿਵੇਂ ਕਰਨਾ, ਕਕਾਰਾਂ ਦਾ ਸਤਿਕਾਰ ਕਿਵੇਂ ਕਰਨਾ, ਸਾਡਾ ਪਹਿਰਾਵਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਬਹੁਤੇ ਭੜਕੀਲੇ ਤੇ ਲਚਕੀਲੇ ਜੇ ਰੰਗ ਜਿਹੜੇ ਨੂੰ ਅਸੀਂ ਨਹੀਂ ਪਾਉਣੇ, ਜਿਹੜੇ ਅੱਖਾਂ ਨੂੰ ਚੁੱਭਣ, ਸਾਦਗੀ ਵਾਲੇ ਬਸਤਰ ਜਿਹੜੇ ਨੂੰ ਸਰੀਰ ਤੇ ਧਾਰਨ ਕਰਨੇ। ਕੁਸੁੰਭਾ ਰੰਗ ਜ਼ਿਕਰ ਆਇਆ ਸੀ, ਕੁਸੁੰਭੇ ਦਾ ਮਤਲਬ ਜਿਹੜੇ ਬਹੁਤੇ ਲਚਕੀਲੇ ਜੇ ਭੜਕੀਲੇ ਜੇ ਰੰਗ, ਜਿਹੜੇ ਗਰਮ ਜੇ ਰੰਗ ਹੁੰਦੇ ਨੇ ਨਾ ਬਹੁਤੇ ਜ਼ਿਆਦਾ, ਜਿਹੜੇ ਅੱਖਾਂ ਨੂੰ ਚੁੱਭਣ ਵਾਲੇ ਉਪਰੇ ਜੇ ਰੰਗ ਹੁੰਦੇ ਨੇ ਉਹ ਨਹੀਂ ਗ੍ਰਹਿਣ ਕਰਨੇ। ਸੂਹਾ ਆਦਿਕ ਜਿਹੜਾ ਰੰਗ ਹੈ ਉਹ ਨਹੀਂ ਗ੍ਰਹਿਣ ਕਰਨਾ। ਉਹ ਸਾਰੀ ਰਹਿਤ ਬਹਿਤ ਜਿਹੜੀ ਹੈ ਉਹ ਰਹਿਤ ਨਾਮਿਆਂ ਵਿੱਚ, ਮੁਕਤੀ ਨਾਮੇ ਵਿੱਚ ਸਾਨੂੰ ਸਤਿਗੁਰੂ ਜੀ ਨੇ ਦੱਸੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੂੰ 40 ਪਾਠ ਸੁਣਾਓ ਮੁਕਤੀ ਨਾਮੇ ਦੇ, ਉਹਨੂੰ ਸੁਣ ਕੇ ਸੋਝੀ ਹੋਵੇ ਕਿ ਕਿਹੋ ਜਿਹੀ ਗੁਰਸਿੱਖ ਦੀ ਜਿਹੜੀ ਰਹਿਣੀ ਬਹਿਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ। ਜਪਜੀ ਸਾਹਿਬ ਦਾ ਪਾਠ ਸੁਣਾਓ ਤੇ ਮਹਾਰਾਜ ਜੀ ਕਹਿੰਦੇ ਜਿਤਨੇ ਵਿਘਨ ਨੇ ਉਹ ਸਾਰੇ ਵਿਘਨ ਉਹਦੇ ਦੂਰ ਹੋ ਜਾਣਗੇ।
ਵਾਹਿਗੁਰੂ ਜੀ ਹੋਏ ਸਹਾਏ,
ਵਾਹਿਗੁਰੂ ਜੀ ਉਹਦੀ ਸਹਾਇਤਾ ਕਰਨਗੇ, ਪਰਮੇਸ਼ਰ ਜੀ ਉਹਦੀ ਸਹਾਇਤਾ ਕਰਨਗੇ, ਉਹਦੀ ਮਦਦ ਕਰਨਗੇ।
ਪਰਿਓ ਭੂਤ ਕੋ ਸਾਇਆ ਜੋਏ,
ਇਹ ਕਿਸੇ ਪ੍ਰੇਤ ਭੂਤ ਦਾ ਸਾਇਆ ਪਿਆ ਹੋਇਆ ਉਹ ਵੀ ਦੂਰ ਹੋ ਜਾਏਗਾ, ਬਾਣੀ ਦੇ ਨਾਲ ਦੂਰ ਹੋ ਜਾਏਗਾ। ਕਿਸੇ ਬਾਬੇ ਕੋਲ ਜਾਣ ਦੀ ਲੋੜ ਨਹੀਂ, ਕਿਸੇ ਸਿਆਣੇ ਕੋਲ ਜਾ ਕੇ ਲਾਚੀਆਂ ਕਰਾ ਕੇ ਖਾਣ ਦੀ ਲੋੜ ਨਹੀਂ, ਕਿਸੇ ਕੋਲੋਂ ਜਲ ਬਣਵਾ ਕੇ ਫਿਰ ਉਹ ਜਲ ਦਾ ਤਰੋਂਕਾ ਦੇਣ ਦੀ ਲੋੜ ਨਹੀਂ ਕਿ ਸਾਨੂੰ ਕੋਈ ਭੂਤ ਪ੍ਰੇਤ ਦਾ ਸਾਇਆ ਪੈ ਗਿਆ ਤੇ ਅਸੀਂ ਇਹ ਬਾਬੇ ਦੀਆਂ ਦਿੱਤੀਆਂ ਲਾਚੀਆਂ ਖਾਵਾਂਗੇ ਤੇ ਭੂਤ ਪ੍ਰੇਤ ਦੂਰ ਹੋ ਜਾਏਗਾ। ਗੁਰਸਿੱਖ ਨੇ ਤਾਂ ਕੇਵਲ ਗੁਰਬਾਣੀ ਦਾ ਤਰੋਂਕਾ ਦੇਣਾ, ਘਰ ਵਿੱਚ ਗੁਰਬਾਣੀ ਦਾ ਆਸਰਾ ਰੱਖਣਾ, ਗੁਰਬਾਣੀ ਦੀ ਟੇਕ ਰੱਖਣੀ, ਗੁਰਬਾਣੀ ਬਿਨਾਂ ਹੋਰ ਕੋਈ ਟੇਕ ਨਹੀਂ ਰੱਖਣੀ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਮੈਨੂੰ ਕੇਵਲ ਗੁਰਸਿੱਖ ਦਾ ਇਹ ਨਿਸ਼ਚਾ ਕਿ ਮੈਨੂੰ ਕੇਵਲ ਗੁਰਬਾਣੀ ਦਾ ਆਧਾਰ ਹੈ, ਗੁਰਬਾਣੀ ਦੀ ਟੇਕ ਹੈ, ਗੁਰਬਾਣੀ ਤੋਂ ਬਿਨਾਂ ਹੋਰ ਕੋਈ ਟੇਕ ਨਹੀਂ, ਹੋਰ ਕੋਈ ਭਰੋਸਾ ਨਹੀਂ। ਮਹਾਰਾਜ ਜੀ ਕਹਿੰਦੇ ਹੁਣ ਇਹ ਭੂਤ ਪ੍ਰੇਤ ਵੀ ਹੁੰਦੇ ਨੇ। ਹੁਣ ਕਈ ਕਹਿੰਦੇ ਜੀ ਹੁੰਦੇ ਹੀ ਨਹੀਂ ਜੀ, ਇਹ ਤਾਂ ਹੁਣ ਜਿਹੜੇ ਪੱਛਮੀ ਸਭਿਅਤਾ ਦੇ ਸਕਾਲਰ ਨੇ ਉਹ ਵੀ ਮੰਨਣ ਲੱਗ ਪਏ ਨੇ ਕਿ ਭੂਤ ਪ੍ਰੇਤਾਂ ਦਾ ਪਰਛਾਵਾਂ ਹੁੰਦਾ ਹੈ। ਜਿਹੜੀ ਗੁਪਤ ਸ੍ਰਿਸ਼ਟੀ ਹੈ, ਸੂਖਮ ਸ੍ਰਿਸ਼ਟੀ ਵਿੱਚ ਇਹਨਾਂ ਦਾ ਵਰਤਾਰਾ ਵਰਤਦਾ। ਤਦੇ ਤਾਂ ਗੁਰੂ ਸਾਹਿਬ ਨੇ ਲਿਖਿਆ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਹੈਣ ਨੇ ਤਾਂ ਕਿਹਾ ਨਾ ਕਈ ਕਰੋੜਾਂ ਨੇ, ਕਈ ਕਰੋੜਾਂ ਦੀ ਇਹਨਾਂ ਦੀ ਗਿਣਤੀ ਹੈ। ਇਹ ਵੀ ਵਰਤਦੇ ਨੇ ਸੂਖਮ ਮੰਡਲ ਵਿੱਚ, ਹੁਣ ਜਿਹੜੇ ਬਾਣੀ ਨਹੀਂ ਪੜ੍ਹਦੇ, ਸਿਮਰਨ ਨਹੀਂ ਕਰਦੇ, ਜਿੱਥੇ ਭੈੜੀਆਂ ਬਿਰਤੀਆਂ ਦਾ ਪਰਿਵਰਤਨ ਹੁੰਦਾ ਹੈ, ਭੈੜੀਆਂ ਬਿਰਤੀਆਂ ਦਾ ਵਰਤਾਵਾ ਵਰਤਦਾ ਹੈ, ਖੋਟੀਆਂ ਬਿਰਤੀਆਂ ਦਾ ਵਰਤਾਵਾ ਵਰਤਦਾ ਹੈ, ਉੱਥੇ ਇਹਨਾਂ ਦੇ ਪਰਛਾਵੇਂ ਚੱਲਦੇ ਹੀ ਚੱਲਦੇ ਨੇ। ਜਿੱਥੇ ਸਤੋ ਗੁਣੀ ਬਿਰਤੀ ਹੁੰਦੀ ਹੈ ਉੱਥੇ ਦੇਵਤਿਆਂ ਦਾ ਪ੍ਰਭਾਵ ਹੁੰਦਾ ਹੈ, ਜਿੱਥੇ ਤਮੋ ਗੁਣੀ ਬਿਰਤੀ ਦਾ ਪ੍ਰਭਾਵ ਹੁੰਦਾ ਉੱਥੇ ਦਾਨਵਾਂ ਦਾ ਪ੍ਰਭਾਵ, ਰਾਕਸ਼ਾਂ ਦਾ, ਇਹਨਾਂ ਭੂਤਾਂ ਪ੍ਰੇਤਾਂ ਦਾ ਪ੍ਰਭਾਵ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਅਗਰ ਕਿਸੇ ਭੂਤ ਪ੍ਰੇਤ ਦਾ ਛਾਇਆ ਵੀ ਹੋਇਆ ਹੋਵੇਗਾ ਤਾਂ ਉਹ ਵੀ ਦੂਰ ਹੋ ਜਾਏਗਾ। ਗੁਰਬਾਣੀ ਪੜ੍ਹੋ, ਗੁਰਬਾਣੀ ਸੁਣਾਓ।
ਸਕਲ ਬਿਨਾਸ਼ੀ ਹੋਵੇ ਸੋਏ,
ਜਿੰਨਾ ਭੂਤ ਪ੍ਰੇਤ ਦਾ ਸਾਇਆ ਪਿਆ ਹੋਇਆ ਮਹਾਰਾਜ ਜੀ ਕਹਿੰਦੇ ਉਹ ਸਾਰਾ ਬਿਨਸ ਜਾਵੇਗਾ, ਦੂਰ ਹੋ ਜਾਵੇਗਾ।
ਸਿੱਖੀ ਸਾਬਤ ਰੱਖੀਐ ਭਲਾ,
ਔਰ ਸਿੱਖੀ ਨੂੰ ਸਾਬਤ ਕਰਕੇ ਰੱਖਣਾ ਜੇ ਤੁਸੀਂ ਆਪਣਾ ਭਲਾ ਸੋਚਦੇ ਹੋ।
ਰਹਿਣੀ ਭਲੀ ਭੇਖ ਨੈ ਭਲਾ,
ਮਹਾਰਾਜ ਜੀ ਕਹਿੰਦੇ ਗੁਰਸਿੱਖ ਦੀ ਰਹਿਣੀ ਭਲੀ ਹੈ, ਕੱਲਾ ਭੇਖ ਨੀ ਭਲਾ। ਭੇਖ ਤਾਂ ਕੋਈ ਵੀ ਸਿੱਖਾਂ ਵਾਲਾ ਬਣਾ ਲਏਗਾ, ਪਰ ਗੁਰਸਿੱਖ ਦੀ ਰਹਿਣੀ ਭਲੀ ਹੈ। ਮਹਾਰਾਜ ਜੀ ਨੇ ਤਾਂ ਹੀ ਕਿਹਾ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਜੇ ਰਹਿਣੀ ਹੈ ਤਾਂ ਗੁਰਸਿੱਖ ਹੈ, ਜੇ ਰਹਿਣੀ ਨੀ ਤੇ ਕਾਹਦਾ ਗੁਰਸਿੱਖ। ਭੇਖ ਨੀ ਭਲਾ, ਭੇਖ ਤਾਂ ਕੋਈ ਵੀ ਬਣਾ ਲਏਗਾ, ਜਿਹੜਾ ਬਾਹਰ ਦਾ ਭੇਖ ਹੈ ਉਹ ਤਾਂ ਕੋਈ ਵੀ ਬਣਾ ਲਏਗਾ, ਪਰ ਅਸਲ ਵਿੱਚ ਗੁਰਸਿੱਖੀ ਦਾ ਭੇਖ ਨਹੀਂ ਭਲਾ, ਗੁਰਸਿੱਖੀ ਦੀ ਰਹਿਣੀ ਭਲੀ। ਕਿ ਗੁਰਸਿੱਖ ਜਿਹੜਾ ਹੈ ਉਹ ਰਹਿਣੀ ਦਾ ਧਾਰਨੀ ਹੋਵੇ।
ਸਿਦਕ ਸਹਿਤ ਸਿੱਖੀ ਗੁਰ ਪਿਆਰੀ, ਜਿਨ ਧਾਰੀ ਸੋ ਉਤਰੇ ਪਾਰੀ।
ਸਿਦਕ ਦੇ ਸਹਿਤ ਗੁਰੂ ਕੀ ਸਿੱਖੀ ਨੂੰ ਗੁਰੂ ਦਾ ਪਿਆਰ ਜਾਣੇ, ਗੁਰੂ ਦਾ ਗੁਰੂ ਕੀ ਸਿੱਖੀ ਨਾਲ ਪਿਆਰ ਕਰੇ, ਗੁਰਸਿੱਖੀ ਨੂੰ ਪਿਆਰੀ ਕਰਕੇ ਧਾਰਨ ਕਰੇ। ਔਰ ਮਹਾਰਾਜ ਜੀ ਕਹਿੰਦੇ ਜਿਸ ਨੇ ਗੁਰਸਿੱਖੀ ਧਾਰਨ ਕੀਤੀ ਹੈ ਉਹ ਇਹ ਸੰਸਾਰ ਤੋਂ, ਇਸ ਭਵ ਸਾਗਰ ਤੋਂ ਪਾਰ ਉਤਰ ਜਾਂਦਾ ਹੈ, ਉਹਦਾ ਇਸ ਭਵ ਸਾਗਰ ਤੋਂ, ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ।
ਲੋਭੀ ਦਰਬ ਭੇਟ ਕੇ ਗੁਰ ਨਹਿ,
ਮਹਾਰਾਜ ਜੀ ਕਹਿੰਦੇ ਗੁਰੂ ਆਪਣੇ ਸਿੱਖਾਂ ਦੇ ਪੈਸਿਆਂ ਦਾ ਭੁੱਖਾ ਨਹੀਂ ਹੈ, ਗੁਰੂ ਆਪਣੇ ਸਿੱਖਾਂ ਦੇ ਰੁਪਈਆਂ ਦਾ ਭੁੱਖਾ ਨਹੀਂ ਕਿ ਰੁਪਈਏ ਦੇ ਕੇ ਗੁਰੂ ਨੂੰ ਖਰੀਦ ਲੈਣ ਸਿੱਖ। ਮਹਾਰਾਜ ਜੀ ਕਹਿੰਦੇ ਗੁਰੂ ਆਪਣੇ ਸਿੱਖਾਂ ਦੇ ਪੈਸਿਆਂ ਦਾ, ਭੇਟਾਵਾਂ ਦਾ ਭੁੱਖਾ ਨਹੀਂ।
ਲੈ ਕਰ ਜੇ ਕੁਰੈਤੀਏ ਬਖਸ਼ੈ,
ਐਸਾ ਨਹੀਂ ਹੈ ਕਿ ਜੇ ਕੋਈ ਕੁਰੈਤ ਕਰਦਾ ਤੇ ਮੁੜ ਕੇ ਆਖੇ ਚਲੋ ਗੁਰਦੁਆਰੇ ਗੁਰੂ ਨੂੰ ਪੰਜਾਂ ਪਿਆਰਿਆਂ ਨੂੰ ਤਨਖਾਹ ਦੇ ਦਿੰਦੇ ਆ, ਭੇਟ ਕਰ ਦਿੰਦੇ ਆ 500-700 ਰੁਪਈਆ, 1000-2000 ਰੁਪਈਆ ਤੇ ਰਹਿਤ ਤਨਖਾਹ ਲਵਾ ਕੇ ਬਖਸ਼ਾ ਲੈਂਦੇ ਆ, ਤਨਖਾਹ ਲਵਾਵਾਂਗੇ, ਪਹਿਲਾਂ ਕੁਰੈਤ ਕਰ ਲੈਣੀ, ਮੁੜ ਕੇ ਕਹਿੰਦੇ ਚਲੋ ਤਨਖਾਹ ਲਵਾ ਕੇ ਤੇ ਤਨਖਾਹ ਲਵਾ ਕੇ ਬਖਸ਼ਾ ਲਵਾਂਗੇ ਆਪਣਾ ਆਪ। ਕਹਿੰਦੇ ਗੁਰੂ ਦਰਬ ਦਾ ਭੁੱਖਾ ਲੋਭੀ ਨਹੀਂ ਹੈ।
ਜੋ ਸਿੱਖ ਧਨ ਕੋ ਲੋਭੀ ਹੋਏ,
ਜੇ ਗੁਰੂ ਕਿਤੇ ਸਿੱਖ ਦੇ ਧਨ ਦਾ ਲੋਭੀ ਹੋਵੇ, ਲਾਲਚੀ ਹੋਵੇ,
ਬਖਸ਼ੇ ਕਬ ਕੁਰੈਤੀਏ ਕੋਏ,
ਜੇ ਉਹ ਕਿਸੇ ਕੁਰੈਤੀਏ ਨੂੰ ਬਖਸ਼ੀ ਵੀ ਜਾਵੇ, ਪੰਜਾਂ ਪਿਆਰਿਆਂ ਵਿੱਚ ਵੀ ਜੇ ਕਿਤੇ ਕੋਈ ਕਮੀ ਆ ਜਾਵੇ ਤੇ ਉਹ ਕਿਸੇ ਕੁਰੈਤੀਏ ਨੂੰ ਲਾਲਚ ਵਸ ਹੋ ਕੇ ਬਖਸ਼ ਦੇਣ,
ਸੋ ਸਿੱਖ ਨਾਇਨ ਲਖੋ ਕੁਚਾਲਾ,
ਸਿੱਖ ਨਹੀਂ ਹੈ ਉਹ ਕੁਚਾਲਾ ਗਿਣਿਆ ਜਾਏਗਾ, ਮਾੜੇ ਚਾਲ ਚੱਲਣ ਵਾਲਾ ਗਿਣਿਆ ਜਾਏਗਾ।
ਸ਼੍ਰੀ ਗੁਰ ਘਰ ਕੋ ਚੋਰ ਬਿਸਾਲਾ,
ਲੋਭ ਪਿੱਛੇ ਕੁਰੈਤੀਏ ਨੂੰ ਬਖਸ਼ਣਾ ਮਨੇ ਕਰ ਰਹੇ ਨੇ ਮਹਾਰਾਜ ਜੀ, ਕਿ ਜਿਹੜਾ ਲੋਭ ਵਸ ਹੋ ਕੇ ਕੁਰੈਤੀਏ ਨੂੰ ਬਖਸ਼ ਦੇਵੇ, ਲਾਲਚ ਵਸ ਹੋ ਕੇ ਪੈਸਾ ਲੈ ਕੇ ਕੁਰੈਤੀਏ ਨੂੰ ਬਖਸ਼ ਦੇਵੇ, ਉਹ ਗੁਰੂ ਘਰ ਦਾ ਸਿੱਖ ਨਹੀਂ, ਗੁਰੂ ਘਰ ਦਾ ਚੋਰ ਹੈ। ਜਿਹੜਾ ਲਾਲਚ ਵਸ ਹੋ ਕੇ ਕੁਰੈਤੀਏ ਨੂੰ ਬਖਸ਼ ਦੇਵੇ,
ਗੁਰ ਹਜੂਰ ਸਿੱਖੀ ਤਿਸ ਕੇਰੀ,
ਗੁਰੂ ਦੇ ਹਜੂਰ, ਗੁਰੂ ਦੇ ਪਦਰ ਦੇ ਉੱਤੇ ਉਹਦੀ ਜਿਹੜੀ ਸਿੱਖੀ ਹੈ,
ਨੈ ਮਨ ਜੂਰ ਹੋਏ ਕਿਸ ਬੇਰੀ,
ਗੁਰੂ ਦੀ ਹਜੂਰੀ ਵਿੱਚ ਉਹਦੀ ਜਿਹੜੀ ਸਿੱਖੀ ਹੈ ਉਹ ਮਨਜੂਰ ਨਹੀਂ ਹੁੰਦੀ। ਜਿਹੜਾ ਇਦਾਂ ਦਾ ਸਿੱਖ ਹੈ ਉਹਦੀ ਸਿੱਖੀ ਗੁਰੂ ਦੇ ਦਰ ਦੇ ਉੱਤੇ ਮਨਜ਼ੂਰ ਨਹੀਂ ਹੁੰਦੀ ਜਿਹੜਾ ਲੋਭ ਵਸ ਹੋ ਕੇ ਕੁਰੈਤੀਏ ਨੂੰ ਬਖਸ਼ ਦੇਵੇ
ਸੁਣ ਗੁਰ ਬਾਤ ਸਿੱਖ ਘਰ ਗਇਓ
ਮਹਾਰਾਜ ਜੀ ਦੇ ਬਚਨ ਸੁਣ ਕੇ ਇਹ ਸਿੱਖ ਘਰ ਚਲਾ ਗਿਆ
ਸੋ ਬਿਦ ਸਕਲ ਕਰਤ ਤੈ ਪਇਓ
ਜਿਵੇਂ ਮਹਾਰਾਜ ਜੀ ਨੇ ਦੱਸਿਆ ਸੀ ਉਹ ਸਾਰੀ ਵਿਧੀ ਸਿੱਖ ਨੇ ਜਾ ਕੇ ਪਾਲੀ ਹੈ
ਕੇਤਕ ਦਿਓਸ ਬੀਤੇ ਜਬ ਫੇਰ
ਇਸੇ ਤਰ੍ਹਾਂ ਕੁਝ ਦਿਨ ਜਦੋਂ ਬਤੀਤ ਹੋਏ
ਸ਼੍ਰੀ ਕਲਗੀਧਰ ਚੜੇ ਅਖੇਰ
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਚੜੇ ਕੁਝ ਦਿਨ ਬਤੀਤ ਹੋ ਗਏ ਤੇ ਮਹਾਰਾਜ ਜੀ ਸ਼ਿਕਾਰ ਖੇਡਣ ਲਈ ਗਏ ਹਨ
ਜੰਮਣ ਖੇੜੇ ਕੇ ਟਿਗ ਗਏ
ਇਹ ਪਿੰਡ ਹੈ ਜੰਮਣ ਖੇੜਾ ਜੰਮਣ ਖੇੜੇ ਨਾਮ ਦਾ ਜਿਹੜਾ ਇਹ ਪਿੰਡ ਹੈ ਮਹਾਰਾਜ ਜੀ ਉਸ ਪਿੰਡ ਦੇ ਕੋਲ ਗਏ
ਸਿੱਖ ਬਣ ਜਾਰੇ ਪਿੱਖ ਤੈ ਲਏ
ਉਹੀ ਬਣਜਾਰਾ ਸਿੱਖ ਜਿਹੜਾ ਕੁਝ ਦਿਨ ਪਹਿਲਾਂ ਸਤਿਗੁਰਾਂ ਕੋਲ ਆਇਆ ਸੀ ਜਿਹਨੇ ਬੇਨਤੀ ਕੀਤੀ ਸੀ ਆਪਣੀ ਭਾਣ ਜੀ ਦੀ ਕਿ ਮਹਾਰਾਜ ਉਹ ਮੁਸਲਮਾਨ ਦੇ ਵੱਸ ਹੋ ਗਈ ਹੈ ਉਹ ਸਿੱਖ ਨੇ ਬਣਜਾਰੇ ਸਿੱਖ ਨੇ ਕਲਗੀਧਰ ਨੂੰ ਵੇਖ ਲਿਆ ਕਿ ਅੱਜ ਦਸਵੇਂ ਪਾਤਸ਼ਾਹ ਸਾਡੇ ਨਗਰ ਦੇ ਨੇੜੇ ਆਏ ਨੇ ਸ਼ਿਕਾਰ ਖੇਡਦਿਆਂ ਇੱਥੇ ਆਏ ਹਨ
ਕਰ ਬੇਨਤੀ ਗੁਰ ਨਿਕਟ ਉਤਾਰੇ
ਸਤਿਗੁਰਾਂ ਨੂੰ ਬੇਨਤੀ ਕਰਕੇ ਆਪਣੇ ਨਗਰ ਵਿੱਚ ਸਤਿਗੁਰਾਂ ਦਾ ਉਤਾਰਾ ਕਰਵਾਇਆ ਮਹਾਰਾਜ ਅੱਜ ਕਿਰਪਾ ਕਰਕੇ ਤੁਸੀਂ ਸਾਡੇ ਘਰ ਚਰਨ ਪਾਓ ਬੇਨਤੀ ਕਰਕੇ ਮਹਾਰਾਜ ਜੀ ਦੇ ਚਰਨ ਆਪਣੇ ਘਰ ਵਿੱਚ ਪਵਾਏ
ਸਿੱਖਣੀ ਆਨ ਬੰਦਨਾ ਤਾਰੇ
ਉਹੀ ਸਿੱਖਣੀ ਉਹ ਸਤਿਗੁਰਾਂ ਕੋਲ ਆ ਗਈ ਠੀਕ ਹੋ ਚੁੱਕੀ ਸੀ ਹੁਣ ਮਹਾਰਾਜ ਜੀ ਦੀ ਕਿਰਪਾ ਹੋ ਗਈ ਵਰਤ ਗਈ ਤੇ ਜੋ ਆਵਾ ਤਾਬਾ ਪਹਿਲਾਂ ਬੋਲਦੀ ਸੀ ਉਹ ਬੋਲਣਾ ਬੰਦ ਕਰਕੇ ਬਿਲਕੁਲ ਠੀਕ ਹੋ ਗਈ ਤੰਦਰੁਸਤ ਹੋ ਗਈ ਸੀ ਉਹ ਲੜਕੀ ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਈ
ਕਹੀ ਬਾਰਤਾ ਜੁਗ ਕਰ ਜੋਰੀ
ਉਹਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਸਾਰੀ ਵਾਰਤਾ ਦੱਸੀ ਮਹਾਰਾਜ ਜੀ ਦੇ ਚਰਨਾਂ ਵਿੱਚ ਉਹਨੇ ਸਾਰੀ ਆਪਣੀ ਵਿਥਿਆ ਬੇਨਤੀ ਕਰਕੇ ਸੁਣਾਈ
ਮੁਸਲਮਾਨ ਮੁਝ ਵਸ ਕਰ ਛੋਰੀ
ਕਹਿਣ ਲੱਗੀ ਸਤਿਗੁਰੂ ਜੀ ਇੱਕ ਮੁਸਲਮਾਨ ਨੇ ਮੈਨੂੰ ਆਪਣੇ ਵਸ ਕਰ ਲਿਆ ਸੀ ਉਹਨੇ ਪਤਾ ਨਹੀਂ ਕਿਹੜੀ ਕਲਾਮ ਪੜ੍ਹੀ ਕਿਹੜਾ ਮੰਤਰ ਜੰਤਰ ਪੜ੍ਹਿਆ ਜਿਸ ਕਰਕੇ ਮੈਂ ਉਹਦੇ ਅਧੀਨ ਹੋ ਚੁੱਕੀ ਸੀ ਵਸ ਹੋ ਚੁੱਕੀ ਸੀ
ਪਸ਼ਚਾਤਾਪ ਕਰਤ ਨਿਤ ਰਹੀ
ਮਹਾਰਾਜ ਮੈਂ ਆਪਣੇ ਮਨ ਵਿੱਚ ਬੜਾ ਪਸ਼ਚਾਤਾਪ ਕਰਦੀ ਰਹੀ ਮੈਂ ਬਹੁਤ ਜ਼ਿਆਦਾ ਆਪਣੇ ਮਨ ਵਿੱਚ ਹੁਣ ਮੈਂ ਠੀਕ ਤਾਂ ਹੋ ਗਈ ਹਾਂ ਪਰ ਮੇਰੇ ਮਨ ਵਿੱਚ ਪਛਤਾਵਾ ਹਾਲੇ ਵੀ ਚੱਲ ਰਿਹਾ ਮੇਰੇ ਮਨ ਵਿੱਚ ਪਸ਼ਚਾਤਾਪ ਹਾਲੇ ਵੀ ਚੱਲ ਰਿਹਾ
ਮਨ ਇਸ ਥਿਰਤਾ ਪਾਵਤ ਨਹੀਂ
ਮਹਾਰਾਜ ਜਿਹੜਾ ਮੇਰਾ ਮਨ ਹੈ ਉਹ ਟਿਕਦਾ ਨਹੀਂ ਹੈ ਮੈਂ ਠੀਕ ਹੋ ਗਈ ਹਾਂ ਮੁਸਲਮਾਨ ਦੇ ਵਸ ਤੋਂ ਵੀ ਬਾਹਰ ਨਿਕਲ ਗਈ ਹਾਂ ਗੁਰਬਾਣੀ ਪੜ੍ਹਨ ਲੱਗ ਪਈ ਹਾਂ ਤੁਹਾਡੇ ਚਰਨਾਂ ਤੇ ਭਰੋਸਾ ਹੈ ਨਿਸ਼ਚਾ ਹੈ ਪਰ ਮਹਾਰਾਜ ਮੇਰਾ ਮਨ ਨਹੀਂ ਟਿਕਦਾ ਮੇਰੇ ਮਨ ਦੇ ਵਿੱਚ ਹਾਲੇ ਵੀ ਪਛਤਾਵਾ ਚੱਲ ਰਿਹਾ ਕਿ ਮੈਂ ਉਸ ਮੁਸਲਮਾਨ ਦੇ ਵਸ ਕਿਉਂ ਹੋਈ
ਸਤਿਗੁਰ ਕਹਿਓ ਚਿੰਤ ਦਿਓ ਤਿਆਗੇ
ਮਹਾਰਾਜ ਜੀ ਕਹਿਣ ਲੱਗੇ ਬੇਟਾ ਤੂੰ ਆਪਣੇ ਮਨ ਦੀ ਜਿਹੜੀ ਇਹ ਚਿੰਤਾ ਹੈ ਇਹਨੂੰ ਹੁਣ ਤਿਆਗ ਦੇ ਆਪਣੇ ਹਿਰਦੇ ਦੀ ਚਿੰਤਾ ਦਾ ਤਿਆਗ ਕਰ ਦੇ
ਅੰਗ ਸੰਗ ਬਿਨ ਪਾਪ ਨ ਲਾਗੇ
ਜਦੋਂ ਤੱਕ ਅੰਗ ਸੰਗ ਨਹੀਂ ਲੱਗੇ ਕਿਸੇ ਤੁਰਕ ਨਾਲ ਮਲੇਛ ਨਾਲ ਸਰੀਰ ਕਰਕੇ ਅੰਗ ਨਹੀਂ ਜੁੜਿਆ ਉਦੋਂ ਤੱਕ ਕੋਈ ਪਾਪ ਨਹੀਂ ਲੱਗੇਗਾ ਹਾਂ ਜੇ ਉਦਾਂ ਉਹਨੇ ਤੇਰਾ ਮਨ ਵਸ ਚ ਕੀਤਾ ਸੀ ਪਰ ਸਰੀਰ ਕਰਕੇ ਤੂੰ ਸਾਬਤ ਰਹੀ ਹੈ ਤੇ ਫਿਰ ਤੈਨੂੰ ਕੋਈ ਪਾਪ ਨਹੀਂ ਹੈ
ਚਾਰ ਮਕਾਰ ਵਿਸਾਹੋ ਨ ਰੱਖੀ
ਮਹਾਰਾਜ ਜੀ ਕਹਿੰਦੇ ਜਿਹੜੇ ਚਾਰ ਮਕਾਰ ਨੇ ਨਾ ਮਕਾਰ ਦਾ ਮਤਲਬ ਹੈ ਮੰਮਾ ਅੱਖਰ ਹੁੰਦਾ ਨਾ ਪੰਜਾਬੀ ਦਾ ਮੰਮਾ ਅੱਖਰ ਉਹ ਜਿਹੜੇ ਚਾਰ ਮਕਾਰ ਨੇ ਉਹਨਾਂ ਦਾ ਵਿਸ਼ਵਾਸ ਨਹੀਂ ਕਰਨਾ ਉਹ ਕਿਹੜੇ ਕਿਹੜੇ ਨੇ ਦੱਸਦੇ ਨੇ
ਮੁਸਲਾ ਮਤਰੇਈ ਮਨ ਮੱਖੀ
ਚਾਰ ਮੰਮਿਆਂ ਤੋਂ ਇਹ ਚਾਰ ਚੀਜ਼ਾਂ ਨੇ ਮੁਸਲਾ ਮੰਮੇ ਤੋਂ ਮੁਸਲਾ ਮੰਮੇ ਤੋਂ ਮਤਰੇਈ ਮੰਮੇ ਤੋਂ ਹੀ ਮਨ ਤੇ ਮੰਮੇ ਤੋਂ ਹੀ ਮੱਖੀ ਇਹਨਾਂ ਚਾਰਾਂ ਦਾ ਵਿਸ਼ਵਾਸ ਨਹੀਂ ਭਰੋਸਾ ਨਹੀਂ ਕਰਨਾ ਨਾ ਮੁਸਲੇ ਤੇ ਪਤਾ ਨਹੀਂ ਕਿਹੜੇ ਵੇਲੇ ਘਾਤ ਕਰਦਾ ਕਿਹੜੇ ਵੇਲੇ ਹਮਲਾ ਕਰਦਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਹਾਂ ਵਿੱਚ ਭਲੇ ਵੀ ਹੋਣਗੇ, ਪਰ ਉਸ ਸਮੇਂ ਦਾ ਜਿਹੜਾ ਵਰਤਾਰਾ ਸੀ ਜਦੋਂ ਕਲਗੀਧਾਰੇ ਬਚਨ ਕਹਿ ਰਹੇ ਨੇ, ਉਸ ਸਮੇਂ ਮੁਸਲਮਾਨਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ। ਉਹ ਮਿੱਠੀਆਂ ਮਿੱਠੀਆਂ ਗੱਲਾਂ ਸੁਣਾ ਕੇ ਲੋਕਾਂ ਨੂੰ ਵਰਗਲਾ ਵਰਗਲਾ ਕੇ ਆਪਣੇ ਨਾਲ ਜੋੜ ਰਹੇ ਸੀ, ਆਪਣੇ ਧਰਮ ਦਾ ਧਾਰਨੀ ਬਣਾ ਰਹੇ ਸੀ, ਆਪਣੇ ਮੁਰੀਦ ਬਣਾ ਰਹੇ ਸੀ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਇੱਕ ਮਕਾਰ ਤੋਂ ਮੰਮੇ ਤੋਂ ਜੋ ਮੁਸਲਾ ਹੈ ਉਹਦਾ ਵਿਸ਼ਵਾਸ ਨਹੀਂ ਕਰਨਾ, ਤੇ ਦੂਜਾ ਮਤਰੇਈ, ਮਤਰੇਈ ਮਾਂ ਦਾ ਵਿਸ਼ਵਾਸ ਨਹੀਂ ਹੁੰਦਾ, ਉਹਨੇ ਪਤਾ ਨਹੀਂ ਕੀ ਕਰ ਦੇਣਾ। ਮਤਰੇਈ ਮਾਂ ਦੇ ਮਨ ਦੇ ਵਿੱਚ ਕਿੱਦਾਂ ਦੀ ਬਿਰਤੀ ਆ ਜਾਏ, ਜਿਵੇਂ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਨਾ, ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁੱਛੜ ਲਿੱਤਾ, ਬਾਹੂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਮਤਰੇਈ ਮਾਂ ਸੀ ਤਾਂ ਹੀ ਇੱਦਾਂ ਕੀਤਾ ਨਾ, ਮਤਰੇਈ ਮਾਂ ਨੇ ਆਪਣੇ ਸਕੇ ਪਿਓ ਦੀ ਗੋਦ ਚੋਂ ਬਾਂਹ ਫੜ ਕੇ ਉਠਾ ਦਿੱਤਾ। 5 ਸਾਲਾਂ ਦਾ ਬੱਚਾ ਸੀ, ਕੋਈ ਉਹਨੂੰ ਤਰਸ ਥੋੜੀ ਆਇਆ, ਉਹਨੂੰ ਦਇਆ ਥੋੜੀ ਆਈ ਹੈ। ਇਸ ਕਰਕੇ ਮਤਰੇਈ ਤੇ ਵੀ, ਤੇ ਤੀਜਾ ਮੰਮੇ ਤੋਂ ਮਨ ਹੈ, ਮਨ ਦਾ ਵੀ ਵਿਸ਼ਵਾਸ ਨਹੀਂ ਕਰਨਾ, ਪਤਾ ਨਹੀਂ ਕਿਹੜੇ ਵੇਲੇ ਡੋਲ ਜਾਏ, ਇਹਦਾ ਵੀ ਕਿਹੜਾ ਭਰੋਸਾ, ਮਨ ਦਾ ਕੋਈ ਥੋੜੀ ਭਰੋਸਾ। ਮਹਾਰਾਜ ਜੀ ਦੇ ਵੀ ਬਚਨ ਹੈ ਨਾ, ਮਨ ਖੁੱਟ ਹਰ ਤੇਰਾ ਨਹੀਂ ਵਿਸਾਸਾ, ਤੂੰ ਮਹਾਂ ਉਦਮਾਦਾ, ਇਹ ਬੜਾ ਚੰਚਲ ਹੈ, ਬੜਾ ਘਮੰਡੀ ਹੈ, ਪਤਾ ਨਹੀਂ ਕੀ ਕਰਦਾ, ਗਧੇ ਵਾਂਗੂ ਹੈ, ਜਿਵੇਂ ਗਧਾ ਨਹੀਂ ਟਿਕਦਾ, ਪਤਾ ਨਹੀਂ ਕਿਹੜੇ ਵੇਲੇ ਦੁਲੱਤਾ ਮਾਰਦੇ, ਕਿਹੜੇ ਵੇਲੇ ਗੰਦਗੀ ਦੇ ਉੱਤੇ ਜਾ ਕੇ ਪਲਸੇਟੇ ਮਾਰਨ ਲੱਗ ਪਏ, ਪਤਾ ਨਹੀਂ ਕੀ ਕਰਦਾ। ਤੋ ਮਨ ਐਸਾ ਹੈ, ਇਹਦਾ ਕੋਈ ਵਿਸ਼ਵਾਸ ਨਹੀਂ, ਇਹਦਾ ਕੋਈ ਭਰੋਸਾ ਨਹੀਂ। ਤੇ ਚੌਥਾ ਮੰਮੇ ਤੋਂ ਹੈ ਮੱਖੀ, ਮੱਖੀ ਦਾ ਕੋਈ ਭਰੋਸਾ ਨਹੀਂ, ਉਹਦੇ ਤੇ ਥੋੜੀ ਵਿਸ਼ਵਾਸ ਹੋਣਾ, ਪਤਾ ਨਹੀਂ ਕਿਹੜੇ ਵੇਲੇ ਤੁਸੀਂ ਚਾਹ ਪੀਂਦੇ ਉਹਦੇ ਵਿੱਚ ਹੀ ਡਿੱਗ ਪਏ, ਭੋਜਨ ਛਕਦੇ ਉਹਦੇ ਵਿੱਚ ਹੀ ਡਿੱਗ ਪਏ, ਉਹਦਾ ਕੋਈ ਪਤਾ ਨਹੀਂ, ਉਹਦਾ ਵੀ ਕੋਈ ਭਰੋਸਾ ਨਹੀਂ ਹੈ।
ਸਿੱਖਣੀਏ ਨਿਜ ਸਿਦਕ ਸੁਣਾਏ,
ਸਿੱਖਣੀਏ ਤੂੰ ਆਪਣੇ ਮਨ ਦਾ ਸਿਦਕ ਸੁਣਾ ਕੇ, ਤੇਰੇ ਮਨ ਦਾ ਸਿਦਕ ਕੀ ਹੈ, ਤੇਰੇ ਮਨ ਦਾ ਭਰੋਸਾ ਕੀ ਹੈ।
ਹੱਥ ਜੋੜ ਤਬ ਕਹਿਤ ਬਣਾਏ,
ਹੱਥ ਜੋੜ ਕੇ ਫੇਰੇ ਲੜਕੀ ਬੋਲੀ ਮਹਾਰਾਜ ਜੀ ਨੂੰ ਕਹਿਣ ਲੱਗੀ,
ਗੁਰ ਕੀ ਅਰ ਗੁਰ ਸਿੱਖਣ ਕੇਰੀ।
ਮਹਾਰਾਜ ਗੁਰੂ ਦੀ ਔਰ ਗੁਰੂ ਕੇ ਸਿੱਖਾਂ ਦੀ, ਗੁਰੂ ਤੇ ਜਿਹੜੇ ਗੁਰੂ ਦੇ ਸਿੱਖ ਹਨ।
ਨਿਜ ਕਰ ਸੇਵਾ ਕਰੋ ਕਨੇਰੀ,
ਮੈਂ ਆਪਣੇ ਹੱਥੀ ਉਹਨਾਂ ਦੀ ਸੇਵਾ ਕਰਦੀ, ਮੇਰੇ ਮਨ ਚ ਤਾਂਗ ਹੈ ਕਿ ਮੈਂ ਗੁਰੂ ਤੇ ਗੁਰਸਿੱਖਾਂ ਦੀ ਸੇਵਾ ਕਰਾਂ, ਗੁਰਸਿੱਖਾਂ ਦੀ ਸੇਵਾ ਵਿੱਚ ਤਤਪਰ ਰਹਾਂ।
ਔਰ ਪ੍ਰਤੀਤ ਮੈਂ ਧਰੋਂ ਵਡੇਰੇ,
ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਤੁਹਾਡੀ ਪ੍ਰਤੀਤ ਹੈ, ਇਸ ਵਕਤ ਮੇਰੇ ਹਿਰਦੇ ਵਿੱਚ ਮੇਰੇ ਮਨ ਵਿੱਚ ਕੇਵਲ ਗੁਰੂ ਕਲਗੀਧਰ ਜੀ ਤੁਹਾਡਾ ਭਰੋਸਾ, ਤੁਹਾਡੇ ਤੋਂ ਬਿਨਾਂ ਮੇਰੇ ਹਿਰਦੇ ਚ ਮੇਰੇ ਮਨ ਚ ਇਸ ਵੇਲੇ ਹੋਰ ਕੋਈ ਭਰੋਸਾ ਨਹੀਂ ਹੈ।
ਰਾਮ ਜਨਾ ਕੋ ਰਾਮ ਭਰੋਸਾ, ਨਾਮ ਜਪਤ ਸਭ ਮਿੱਟਿਓ ਅੰਦੇਸਾ।
ਰਾਮ ਦੇ ਪਿਆਰਿਆਂ ਨੂੰ ਕੇਵਲ ਰਾਮ ਦਾ ਭਰੋਸਾ, ਪਰਮੇਸ਼ਰ ਦਾ ਹੀ ਭਰੋਸਾ ਹੈ।
ਓਟ ਆਸਰਾ ਗੁਰ ਤੁਮ ਮੇਰੇ,
ਮਹਾਰਾਜ ਤੁਸੀਂ ਹੀ ਮੇਰੀ ਓਟ ਹੋ, ਤੁਸੀਂ ਹੀ ਮੇਰਾ ਆਸਰਾ ਹੋ, ਤੁਹਾਡੇ ਬਿਨਾਂ ਨਾ ਮੇਰੀ ਕੋਈ ਓਟ ਹੈ ਨਾ ਕੋਈ ਆਸਰਾ ਹੈ।
ਬਖਸ਼ ਲਿਓ ਹਮ ਤੁਮਰੀ ਸ਼ਰਨੀ, ਪਤਨ ਪਾਵਨ ਤਾਬਿਦ ਬਰਨੀ।
ਮਹਾਰਾਜ ਬਖਸ਼ ਲਓ ਮੈਨੂੰ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡਾ ਬਿਰਦ ਹੈ ਪਤਤਾਂ ਨੂੰ ਪਵਿੱਤਰ ਕਰਨਾ, ਜੋ ਪਤਤ ਹਨ ਉਹਨਾਂ ਨੂੰ ਪਵਿੱਤਰ ਕਰਨਾ, ਪਾਵਨ ਕਰਨਾ, ਮਹਾਰਾਜ ਇਹ ਤੁਹਾਡਾ ਬਿਰਦ ਹੈ।
ਸੁਣ ਕਰ ਸਿੱਖ ਸਿੱਖ ਸਿੱਖਣੀ ਸੇਵਾ।
ਮਹਾਰਾਜ ਜੀ ਨੇ ਇਸ ਸਿੱਖਣੀ ਦੀ ਅੰਦਰ ਦੀ ਭਾਵਨਾ ਤੇ ਸੇਵਾ ਸੁਣ ਕੇ
ਕਰੀ ਪ੍ਰਸੰਨ ਪਏ ਗੁਰਦੇਵਾ।
ਮਹਾਰਾਜ ਜੀ ਨੇ ਪ੍ਰਸੰਨਤਾ ਕੀਤੀ, ਗੁਰਦੇਵ ਜੀ ਇਹਦੇ ਤੇ ਪ੍ਰਸੰਨ ਹੋਏ।
ਮਸਤਕ ਟੇਕ ਉਪਾਇਨ ਦੀਨੀ,
ਸਤਿਗੁਰਾਂ ਦੇ ਚਰਨਾਂ ਵਿਚ ਇਹਨੇ ਮੱਥਾ ਟੇਕ ਕੇ ਜੋ ਜਥਾ ਸ਼ਕਤ ਭੇਟਾ ਸੀ ਗੁਰੂ ਚਰਨਾਂ ਚ ਭੇਟ ਕੀਤੀ ਹੈ।
ਖੁਸ਼ੀ ਤਿਨੋ ਪ੍ਰਤ ਸਤਿਗੁਰ ਕੀਨੀ,
ਸਾਰੇ ਪਰਿਵਾਰ ਦੇ ਉੱਤੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਖੁਸ਼ੀਆਂ ਕੀਤੀਆਂ ਨੇ, ਰਹਿਮਤ ਕੀਤੀਆਂ ਹਨ।
ਕਯੋ ਸਿੱਖਣੀਏ ਸੁਣੋ ਭਵਿੱਖ।
ਮਹਾਰਾਜ ਜੀ ਬੋਲੇ, ਕਹਿਣ ਲੱਗੇ, ਬੇਟਾ ਹੁਣ ਸੁਣ ਲੈ, ਆਉਣ ਵਾਲੇ ਸਮੇਂ ਵਿਚ ਜਿਹੜਾ ਭਵਿੱਖਤ ਸਮਾਂ ਹੈ,
ਤੁਵ ਸੁਤ ਹੋਵੇ ਗੋ ਗੁਰ ਸਿੱਖ,
ਤੇਰਾ ਜਿਹੜਾ ਪੁੱਤਰ ਹੋਵੇਗਾ ਉਹ ਗੁਰੂ ਘਰ ਦਾ ਸਿੱਖ ਹੋਵੇਗਾ, ਤੇਰਾ ਪੁੱਤਰ ਗੁਰੂ ਘਰ ਦਾ ਸਿੱਖ ਹੋਵੇਗਾ।
ਜਨਮ ਸਪਤਮੋ ਤੁਵ ਜਬ ਹੋਏ।
ਔਰ ਮਹਾਰਾਜ ਜੀ ਕਹਿੰਦੇ, ਤੇਰਾ ਜਦੋਂ ਸਪਤਮਾ ਜਨਮ ਹੋਵੇਗਾ,
ਸੰਗਤ ਸਿੰਘ ਕੀ ਬਨ ਹੈ ਜੋਏ,
ਸੰਗਤ ਸਿੰਘ ਦੀ ਘਰਵਾਲੀ ਬਣੇਗੀ,
ਤਬ ਉਧਾਰ ਤੇਰੋ ਹੋਏ ਜਾਏ,
ਤੇਰਾ ਉਧਾਰ ਹੋਵੇਗਾ, ਤੇਰੀ ਮੁਕਤੀ ਹੋਵੇਗੀ, ਕਲਿਆਣ ਹੋਵੇਗੀ।
ਕਰਨ ਸੇਵਕੋ ਤਬ ਫਲ ਪਾਏ,
ਤੇਰੀ ਕੀਤੀ ਹੋਈ ਸੇਵਾ ਦਾ ਤੈਨੂੰ ਫਲ ਪ੍ਰਾਪਤ ਹੋਵੇਗਾ।
ਇਮ ਬਰ ਦੇ ਕਰ ਹਿਆ ਅਰੋਹੇ,
ਇਹਨਾਂ ਦਾ ਵਚਨ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਘੋੜੇ ਤੇ ਸਵਾਰ ਹੋਏ ਹਨ।
ਡੇਰੇ ਵਿਖੇ ਆਨ ਕਰ ਸੋਹੇ,
ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿੱਥੇ ਪੜਾਅ ਸੀ ਆਪਣੇ ਆਸਣ ਦੇ ਉੱਤੇ ਮਹਾਰਾਜ ਗੁਰੂ ਕਲਗੀਧਰ ਜੀ ਆ ਪਹੁੰਚੇ ਹਨ। ਇਸ ਕਥਾ ਤੋਂ ਇਹ ਪ੍ਰੇਰਣਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦਿੱਤੀ ਹੈ ਕਿ ਗੁਰਸਿੱਖ ਕੇਵਲ ਗੁਰੂ ਦਾ ਭਰੋਸਾ ਰੱਖੇ, ਗੁਰੂ ਦਾ ਨਿਸ਼ਚਾ ਰੱਖੇ, ਗੁਰਬਾਣੀ ਦਾ ਭਰੋਸਾ ਰੱਖੇ। ਔਰ ਜੇ ਗੁਰਬਾਣੀ ਪੜਨ ਵਾਲਾ ਗੁਰਸਿੱਖ ਹੈ, ਰਹਿਤ ਬਹਿਤ ਦਾ ਧਾਰਨੀ ਹੈ, ਉਹਦੇ ਤੇ ਕੋਈ ਮੰਤਰ ਜੰਤਰ ਨਹੀਂ ਚੱਲਦਾ, ਉਹਦੇ ਤੇ ਕੋਈ ਮੁਸਲਮਾਨੀ ਕਲਾਮ ਨਹੀਂ ਚੱਲਦੀ, ਉਹਦੇ ਤੇ ਕਿਸੇ ਪ੍ਰਕਾਰ ਦੇ ਕਿਸੇ ਹੋਰ ਮਤ ਦੇ ਪ੍ਰਭਾਵ ਨਹੀਂ ਪੈਂਦੇ, ਜਿਹੜਾ ਗੁਰੂ ਦੀ ਮਤ ਦਾ ਧਾਰਨੀ ਹੈ, ਗੁਰੂ ਕੀ ਦੱਸੀ ਰਹਿਣੀ ਬਹਿਣੀ ਦਾ ਧਾਰਨੀ ਹੈ। ਇਹ ਖਾਸ ਕਰਕੇ ਹਦਾਇਤ ਹੈ, ਅੱਜ ਦੇ ਵੀ ਬਹੁਤ ਸਾਰੇ ਗੁਰਸਿੱਖ ਨੇ ਜਿਹੜੇ ਹੋਣਗੇ ਗੁਰੂ ਕੇ ਸਿੱਖ, ਬਾਹਰ ਦਾ ਭੇਖ ਤਾਂ ਸਿੱਖਾਂ ਵਾਲਾ ਹੈ, ਭੇਖ ਕਹਿ ਸਕਦੇ ਹਾਂ ਸਿੱਖਾਂ ਵਾਲਾ ਹੈ, ਪਰ ਉਹਨਾਂ ਦੀ ਰਹਿਣੀ ਜਿਹੜੀ ਹੈ ਉਹ ਕਿਸੇ ਬ੍ਰਾਹਮਣ ਤੋਂ ਘੱਟ ਨਹੀਂ ਹੁੰਦੀ, ਰਹਿਣੀ ਬ੍ਰਾਹਮਣਾਂ ਵਾਲੀ ਹੁੰਦੀ ਹੈ, ਭੇਖ ਸਿੱਖਾਂ ਵਾਲਾ ਹੁੰਦਾ। ਤੋ ਸਿੱਖ ਦੀ ਰਹਿਣੀ ਵੀ ਸਿੱਖ ਵਾਲੀ ਹੋਣੀ ਚਾਹੀਦੀ ਹੈ, ਭੇਖ ਵੀ ਸਿੱਖਾਂ ਵਾਲਾ ਤੇ ਜਿਹੜੀ ਰਹਿਣੀ ਹੈ ਉਹ ਵੀ ਗੁਰਸਿੱਖ ਵਾਲੀ ਹੋਣੀ ਚਾਹੀਦੀ ਹੈ, ਰਹਿਣੀ ਬਹਿਣੀ ਗੁਰਸਿੱਖ ਦੀ ਗੁਰਸਿੱਖਾਂ ਵਾਲੀ ਹੋਵੇ। ਇਹੀ ਬੇਨਤੀ, ਇਹੀ ਅਰਦਾਸ ਗੁਰੂ ਸਾਹਿਬ ਦੇ ਚਰਣਾਂ ਵਿੱਚ ਹੈ। ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ